ਸਤਨਾਮ ਧੰਨਵਾਦ ਗੁਰੂ ਧੰਨਵਾਦ ਗੁਰੂ ਸਾਹਿਬ ਖਮ ਮੈਲੇ ਤੁਮ ਉਜਲ ਕਰਤੇ ਖਮ ਨਿਰਗੁਣ ਤੂੰ ਦਾਤਾ ਖਮ ਮੂਰਖ ਤੁਮ ਚਤੁਰ ਸਿਆਣੇ ਤੂੰ ਸਰਬ ਕਲਾ ਕਾ ਗਿਆਤਾ ਮਾਦੋ ਖਮ ਐਸੇ ਤੂੰ ਐਸਾ ਖਮ ਪਾਪੀ ਤੁਮ ਪਾਪ ਖੰਡਨ ਨੀਕੋ ਠਾਕੁਰ ਦੇਸਾ ਮਾਦੋ ਹਮ ਐਸੇ ਤੂੰ ਐਸਾ ਖਮ ਪਾਪੀ ਤੁਮ ਪਾਪ ਖੰਡਨ ਨੀਕੋ ਠਾਕੁਰ ਦੇਸਾ ਪਰਮ ਸਨਮਾਨ ਯੋਗ ਜੁਗੋ ਜੁਗ ਅਟਲ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਈਮਾਨ ਹੋਏ ਬੈਠੇ ਗੁਰੂ ਸਵਾਰੇ ਸਤ ਸੰਗੀ ਜਨੋ ਸੰਧਿਆ ਵੇਲੇ ਦੇ ਦੀਵਾਨ ਦੀ ਹਾਜ਼ਰੀ ਆਪ ਜੀ ਨੇ ਭਰੀ ਹੈ। ਹਜ਼ੂਰ ਦੇ ਅੰਮ੍ਰਿਤ ਬਚਨਾਂ ਦਾ ਕੀਰਤਨ ਗੁਰੂ ਸਵਾਰਿਆਂ ਪਾਸੋਂ ਆਪ ਜੀ ਨੇ ਸਰਵਣ ਕੀਤਾ ਹੈ। ਆਓ ਜੋ ਲੜੀਵਾਰ ਸਤਿਗੁਰੂ ਜੀ ਦੇ ਚਰਨਾਂ ਵਿੱਚ ਜੋ ਅਸੀਂ ਅਰਦਾਸ ਕਰਨੇ ਹਾਂ ਉਸ ਅਰਦਾਸ ਦਾ ਜੋ ਪੰਥ ਪ੍ਰਵਾਨਤ ਸਰੂਪ ਹੈ ਉਸ ਅਰਦਾਸ ਦੇ ਸਰੂਪ ਦੀ ਉਹਨਾਂ ਸ਼ਬਦਾਂ ਦੀ ਅਸੀਂ ਵਿਚਾਰ ਕਰਦੇ ਆ ਰਹੇ ਹਾਂ। ਕੱਲ ਸਤਿਗੁਰੂ ਕੀ ਕਿਰਪਾ ਨਾਲ ਆਪਾਂ ਇਸ ਵਿਚਾਰ ਤੇ ਪਹੁੰਚੇ ਸਾਂ ਕਿ ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿੱਤ ਆਵੇ ਤੇ ਕੱਲ ਅਸੀਂ ਵਿਚਾਰਿਆ ਸੀ ਚਿੱਤ ਆਵਣ ਕਾ ਸਦਕਾ ਸਰਬ ਸੁਖ ਹੋਵੇ। ਅੱਜ ਜੋ ਇਸ ਤੋਂ ਅੱਗੇ ਪਦਾ ਹੈ ਜਾਂ ਅਰਦਾਸ ਦੀ ਤਰਤੀਬ ਵਿੱਚ ਉਹਦੇ ਸ਼ਬਦਾਂ ਦੇ ਸਰੂਪ ਵਿੱਚ ਜੋ ਅਗਲੇ ਸ਼ਬਦ ਨੇ ਉਹ ਇਸ ਪ੍ਰਕਾਰ ਨੇ ਕਿ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ। ਇਹ ਹਜ਼ੂਰ ਦੇ ਚਰਨਾਂ ਵਿੱਚ ਰੋਜ਼ ਅਸੀਂ ਸ਼ਬਦ ਪੜ੍ਹ ਲਈ ਇਹਨਾਂ ਦੇ ਅਖਰੀ ਅਰਥ ਆਰੰਭ ਵਿੱਚ ਅਰਜ਼ ਕਰਦਿਆਂ ਕਿ ਇਹਦਾ ਭਾਵ ਹੈ ਕਿ ਜਹਾਂ ਜਹਾਂ ਖਾਲਸਾ ਜੀ ਸਾਹਿਬ ਜਹਾਂ ਦਾ ਅਰਥ ਹੈ ਜਿੱਥੇ ਵੀ ਕਿ ਜਿੱਥੇ ਜਿੱਥੇ ਵੀ ਖਾਲਸਾ ਜੀ ਹੋਵੇ ਤੇ ਨਾਲ ਇੰਨਾ ਸਤਿਕਾਰ ਨਾਲ ਸ਼ਬਦ ਵਰਤਿਆ ਜੀ ਸਾਹਿਬ, ਕਿ ਜਿੱਥੇ ਜਿੱਥੇ ਵੀ ਖਾਲਸਾ ਜੀ ਸਾਹਿਬ ਹੋਣ ਮੇਰੇ ਵਾਹਿਗੁਰੂ ਇੱਕ ਮਿਹਰ ਕਰੀ ਕਿ ਉੱਥੇ ਉੱਥੇ ਆਪ ਖਾਲਸੇ ਦੀ ਰੱਖਿਆ ਕਰੀ, ਉੱਥੇ ਆਪ ਖਾਲਸੇ ਉੱਤੇ ਮਿਹਰ ਕਰੀ, ਆਪ ਉਹਨਾਂ ਦੀ ਹਿਫਾਜ਼ਤ ਕਰੀ, ਆਪ ਉਹਨਾਂ ਲਈ ਤੁਸੀਂ ਰੱਖਿਆ ਦਾ ਕੋਟ ਕਿਲਾ ਉਸਾਰ ਦੇਣਾ। ਦੇਖੋ ਇਹ ਪ੍ਰਭੂ ਦੇ ਚਰਨਾਂ ਵਿੱਚ ਖਾਲਸੇ ਦੀ ਰੱਖਿਆ ਲਈ ਬੇਨਤੀ ਕੀਤੀ ਤੇ ਯਤਨ ਮੈਂ ਹਰ ਰੋਜ਼ ਇਹ ਕਰ ਰਿਹਾ ਆਪ ਸੰਗਤ ਦੀ ਅਸੀਸ ਨਾਲ, ਕਿ ਅਰਦਾਸ ਦੇ ਹਰ ਸ਼ਬਦ ਦੀ ਵਿਚਾਰ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਸਿਧਾਂਤ ਜ਼ਰੂਰ ਵੇਖਿਆ ਜਾਏ। ਮਤਾ ਕਿਸੇ ਨੂੰ ਕੱਲ ਇਹ ਤਰਕ ਕਰਨ ਦੀ ਗੁੰਜਾਇਸ਼ ਰਹਿ ਜਾਏ ਕਿ ਅਰਦਾਸ ਦੇ ਸ਼ਬਦ ਜਿਹੜੇ ਨੇ ਉਹ ਤਾਂ ਬਾਣੀ ਮੁਤਾਬਕ ਟੁੱਕਦੇ ਨੇ। ਆਓ ਕਰੋ ਕਿਰਪਾਲਤਾ ਸਾਹਿਬ ਸੰਗਤ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਰੱਖਿਆ ਸੰਬੰਧੀ ਕੀ ਬੇਨਤੀਆਂ ਕੀਤੀਆਂ ਗਈਆਂ ਨੇ ਤੇ ਜਿਨ੍ਹਾਂ ਦੀਆਂ ਹੱਦ ਬੀਤੀਆਂ ਨੇ ਉਹਨਾਂ ਦੇ ਅੰਮ੍ਰਿਤ ਬਚਨ ਬਾਣੀ ਵਿੱਚੋਂ ਪ੍ਰਮਾਣ ਲਏ ਨੇ। ਤੇ ਦੂਸਰੀ ਗੱਲ ਕਿ ਅਰਦਾਸ ਵਿੱਚ ਇਹ ਤੁਕ ਕਦੋਂ ਸ਼ਾਮਲ ਕੀਤੀ ਗਈ, ਕਦੋਂ ਕਿਹਾ ਗਿਆ ਵੀ ਖਾਲਸੇ ਦੀ ਰੱਖਿਆ ਕਰਿਆ ਜੇ, ਤੇ ਕਿਉਂ ਕਿਹਾ ਗਿਆ, ਕੀ ਲੋੜ ਪੈ ਗਈ ਇਹਨਾਂ ਤੁਕਾਂ ਨੂੰ ਅਰਦਾਸ ਵਿੱਚ ਦਰਜ ਕਰਨ ਦੀ, ਇਸ ਦੀ ਵਿਚਾਰ ਗੁਰੂ ਕਿਰਪਾ ਦੇ ਨਾਲ ਆਪਾਂ ਕਰਨੀ ਹੈ। ਆਪ ਸਮੂਹ ਮਾਈ ਭਾਈ ਜਿਤਨੇ ਵੀ ਹਜ਼ੂਰ ਦੀ ਹਜ਼ੂਰੀ ਵਿੱਚ ਹਾਜ਼ਰ ਹੋਏ ਹੋ, ਕਰੋ ਕਿਰਪਾਲਤਾ ਅਸੀਸ ਬਖਸ਼ੋ, ਵਿਚਾਰ ਆਰੰਭਣ ਤੋਂ ਪਹਿਲਾਂ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਜਦੋਂ ਮਨੁੱਖ ਬਾਜ਼ਮੁਖੀ ਗਿਆਨ ਵਿੱਚੋਂ ਬਹੁਤ ਕੁਛ ਆਪਣੀ ਬੁੱਧੀ ਵਿੱਚ ਸੰਗ੍ਰਹਿ ਕਰ ਚੁੱਕਾ ਹੈ, ਕਈ ਵਾਰੀ ਉਹ ਪ੍ਰਭੂ, ਪ੍ਰਭੂ ਭਗਤ, ਪ੍ਰਭੂ ਸੰਤ, ਪ੍ਰਭੂ ਦੀ ਬੰਦਗੀ ਕਰਨ ਵਾਲੇ ਜਿਹੜੇ ਨੇ ਉਹਨਾਂ ਦੇ ਦਿੱਤੇ ਹੋਏ ਸ਼ਬਦਾਂ ਨੂੰ ਆਪਣੀ ਅਕਲ ਦੇ ਰਾਹੀਂ ਜੋਖਣਾ ਚਾਹੁੰਦਾ ਹੈ। ਜਿਵੇਂ ਕਦੀ ਅਰਦਾਸ ਦੀ ਗੱਲ ਚੱਲਦੀ ਹੈ ਤੇ ਅਸੀਂ ਆਪਣੀ ਖੌਮੇ ਵਿੱਚ ਇੰਨਾ ਕੁ ਜੀਨੇ ਪਏ ਹਾਂ, ਇਹ ਮਨ ਸੋਚਦਾ ਵੀ ਤੇਰੇ ਕੋਲ ਤਾਕਤ ਬੜੀ ਹੈ, ਤੇਰੇ ਕੋਲ ਬਲ ਬੜਾ ਹੈ, ਤੈਨੂੰ ਕੀ ਲੋੜ ਹੈ ਗੁਰੂ ਚਰਨਾਂ ਵਿੱਚ ਸ਼ਬਦ ਕਹਿਣ ਲਈ ਵੀ ਪਰਮਾਤਮਾ ਮੇਰੀ ਦੁਸ਼ਮਣਾਂ ਤੋਂ ਰੱਖਿਆ ਕਰ। ਅੱਜ ਸ਼ਬਦ ਇਹ ਪਰ ਅਸੀਂ ਕਦੀ ਗੱਲ ਪੜ੍ਹੀਏ ਤੇ ਮੈਂ ਹਰ ਵਾਰੀ ਬੇਨਤੀ ਕਰਨਾ ਹੁੰਦਾ ਆਪ ਸੰਗਤ ਦੇ ਚਰਨਾਂ ਵਿੱਚ ਜਿਤਨਾ ਮਰਜ਼ੀ ਕੋਈ ਵਿਦਵਾਨ ਹੋਵੇ, ਅੱਖਰਾਂ ਦੀ ਲੜੀ ਪਰੋਣ ਵਿੱਚ ਮਾਹਰ ਹੋਵੇ, ਉਹਦੀ ਕਲਮ ਵਿੱਚੋਂ ਨਿਕਲਦੇ ਹੋਏ ਅੱਖਰ ਸਾਡੇ ਅੰਦਰ ਨੂੰ ਖੇੜਾ ਵੀ ਦੇ ਦੇਣ, ਪਰ ਇਹ ਕਦੀ ਨਾ ਭੁੱਲਿਓ ਕਿ ਸਿੱਖ ਦੇ ਜੀਵਨ ਦੀ ਥੰਮੀ, ਸਿੱਖ ਦੀ ਜ਼ਿੰਦਗੀ ਦਾ ਆਧਾਰ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਹੈ। ਜੋ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਕਹਿੰਦਾ ਹੈ, ਸਿੱਖ ਦੀ ਜ਼ਿੰਦਗੀ ਦੀ ਸ਼ੁਰੂਆਤ ਹੀ ਕੇਵਲ ਬਾਣੀ ਹੈ। ਦੇਖੋ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਆਪਾਂ ਦੇਖਣਾ ਹੈ ਕਿ ਪਰਮਾਤਮਾ ਦੇ ਚਰਨਾਂ ਵਿੱਚ ਅਸੀਂ ਰੱਖਿਆ ਦੀ ਬੇਨਤੀ ਕਰ ਸਕਦੇ। ਅੱਜ ਵੀ ਸਾਡੇ ਤੇ ਮੁਸੀਬਤ ਆਉਂਦੀ ਹੈ, ਕੋਈ ਵਿਪਤਾ ਆ ਪੈਂਦੀ ਹੈ, ਕੋਈ ਭੀੜਾ ਆ ਜਾਂਦੀ ਹੈ, ਤੇ ਕੀ ਅਸੀਂ ਪਰਮਾਤਮਾ ਦੇ ਚਰਨਾਂ ਵਿੱਚ ਬੇਨਤੀ ਕਰ ਸਕਦੇ ਹਾਂ ਕਿ ਮਾਲਕ ਜੀ ਤੁਸੀਂ ਕਿਰਪਾ ਮਿਹਰ ਕਰੋ ਤੇ ਮੈਨੂੰ ਇਸ ਮੁਸੀਬਤ ਵਿੱਚੋਂ ਬਚਾ ਲਓ। ਦੇਖੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਇਸ ਗੱਲ ਨੂੰ ਸਵੀਕਾਰ ਕੀਤਾ, ਕਹਿੰਦੇ ਦੇਖ ਬੰਦਿਆ ਤੈਨੂੰ ਕਿਸੇ ਚੀਜ਼ ਦੀ ਲੋੜ ਹੋਵੇ ਤੇ ਨਿਚੱਕ ਹੋ ਕੇ ਪਰਮਾਤਮਾ ਦੇ ਚਰਨਾਂ ਵਿੱਚ ਬੇਨਤੀ ਕਰੀ ਤੇ ਬਾਣੀ ਵਿੱਚੋਂ ਅਰਜ਼ ਕਰਨੇ ਨੇ ਕੁਝ ਪ੍ਰਮਾਣ। ਹਜ਼ੂਰ ਕਹਿੰਦੇ ਨੇ ਇੱਥੋਂ ਤੱਕ ਜਿੱਦਣ ਤੇਰੇ ਮਾਨ ਸਨਮਾਨ ਨੂੰ ਵੀ ਖਤਰਾ ਹੋਵੇ, ਇਹਦਾ ਅਰਥ ਹੰਕਾਰ ਨਹੀਂ, ਜਿੱਦਣ ਤੂੰ ਦੇਖੇ ਵੀ ਦੁਨੀਆਂ ਦੇ ਲੋਕ ਮੈਨੂੰ ਨੀਵਾਂ ਦਿਖਾਉਣਾ ਚਾਹੁੰਦੇ ਨੇ, ਤੇ ਉਦਣ ਵੀ ਤੂੰ ਗੱਲ ਵਿੱਚ ਪੱਲਾ ਪਾ ਕੇ ਕਹਿ ਸਕਣਾ, ਹੇ ਮੇਰੇ ਸਤਿਗੁਰੂ, ਮੇਰੀ ਇੱਜ਼ਤ ਦਾ ਰਾਖਾ ਤੂੰ ਆਪ ਹੈ, ਮੈਨੂੰ ਮਾਨ ਤੂੰ ਦੇਈਂ। ਜਿੱਦਣ ਤੇਰਾ ਬਾਹੂ ਬਲ, ਤੇਰੀ ਤਾਕਤ ਕੰਮ ਨਾ ਕਰੇ ਤੇ ਉਦਣ ਵੀ ਪਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਕਰੀ, ਮੇਰੀ ਤਾਕਤ, ਮੇਰਾ ਬਲ, ਮੇਰਾ ਤਾਣ ਵੀ ਤੂੰ ਹੈ। ਜਿੱਦਣ ਤੇਰੇ ਕੰਮ ਵਿੱਚ ਘਾਟਾ ਪੈ ਜਾਏ, ਤੂੰ ਕਿਰਤ ਸੁੱਚੀ ਕਰਦਾ ਹੋਵੇਂ, ਲੋਕ ਧੋਖਾ ਦੇ ਕੇ ਤੈਨੂੰ ਕੰਮ ਪੱਖੋਂ ਥੱਲੇ ਲਾਣੇ ਚਾਹੁੰਦੇ ਹੋਣ, ਉਦਣ ਵੀ ਅਰਦਾਸ ਕਰੀ ਦਾਤਾ جے دولت وچ گھاٹا پیندا ہے تے میں تیرے چرناں وچ بینتی کرنی. اگلا بچن کیتا کہن لگے تو دنیا دار ہے تینوں سنسار وچ رہن لئی ہر گرہستی نوں سنتان دی ضرورت ہے یہ قدرت دا ایک نیم. کہن لگے تینوں سنتان دی لوڑ پے جس دن بچے دی ضرورت پے ایویں لوکاں دیاں گلاں سن کے نہ کہی بھی میں ارداس نہیں کرنی تو پتر دی دات لئی بھی بینتی کریں تے جے کتے تن نوں روگ لگ جائے تے اے نہ سوچی میں شریر لئی کچھ نہیں منگنا. دیکھ جے رب نے امولک دے ہی دتی ہے تن نوں روگ لگ جائے تے اروگتا لئی بھی بینتی کر لے. اے گرو گرنتھ صاحب دی بانی وچ اک توک ہوندی ہے راگ ہے کانڑا تے شبد اچارن کیتا ہے گرو ارجن دیو جی. اے شبد آرمبھ ہوندا ہے کہ جن کو پرب سنگے اسنے جن دا ارتھ داس تے اسی وچار کرنی ہے جہاں جہاں خالصہ جی صاحب تاں تاں رکھیا رعایت. حضور نے شبد ورتے نے کہن لگے جن کو پرب سنگے اسنے ساجنو تو میت میرا میرا سجن بھی توں ہے تے میرا متر بھی توں ہے. تے ایک گل کدی بھولیے نہ رب ورگا سجن بھی کوئی نہیں تے رب ورگا متر بھی کوئی نہیں. دنیا دے سجن بےنت ملتے نہیں پر پرماتما تے گرو ورگا سجن کتوں ملنے. بابا فرید صاحب نے ایک بچن بہت کمال دا کہ وہ کہندے اسی سجن ضرور کہنے ہاں پر اندر ٹھڈ دا پردا پھر بھی سجن تو پا کے رکھنے ہاں. اندر کھول کے سجن سامنے کدی نہیں رکھتے ساری ہر گل وچ پردا ہے. انہوں نے ایک شبد ورتیا کہن لگے کہ پربھو تو اے میرا سجن تے میں کہنا بھائی جے میں تیرے تو رنچک ماتر بھی کوئی پردہ رکھاں تے میرا تن اگ تے اس طرح سڑے جویں مجیت اگ تے سڑدا ہے سچ جانی تینوں سجن ہی کہدا کیا جے تیرے تو لکا کے رکھیا کوئی. سچ جانو جے رب تو پردے پاواں گے تے کھما کریو وہ پردہ اصل وچ سادے اندر پی جانا ہے تے پرماتما دے گھر دے خزانے سارے خومے دے پردے تھلے لک جانے ہیں وہ کل ضرور. صاحب نے شبد ورتے نے بابا فرید صاحب کہن لگے کہ جے میں خندا واریا فریدا جے میں خندا واریا متاں آئڑیا کھیڑا جلے مجیت جیوں اوپر انگارا. جے میں متر تیرے تو کچھ لکانے تے میرے تن نوں اگ وچ جوندے سڑ جائے مجیت دی چرا چرڑ چرڑ کر کے سجنا تیرے تو پردے پائے تے اندر کدے کول جا کے کھل. میں بینتی جڑی کر لگا حضور نے شبد ورتے نے کہ جن کو پرب سنگے اسنے ساج نو تو میت میرا گرہ تیرے سب کے. ہن اگے پتہ کی منگدے نے کہن لگے مان مانگوں مینو مالک دنیا وچ جین لی عزت آئی دی ہے میں تیرے چرناں تو بنا کتھے پکار کے کہاں کہ مینو عزت دے تے میں اگے بینتی کرنی ہے اس کر کے پرمان نو پہلا لے ہے کیونکہ کچھ شبد ایسے عرض کرنے نے جنہاں وچ مان سنمان بھی منگیا ہے جنہاں وچ طاقت بھی منگی ہے جنہاں وچ پرماتما دے چرناں وچ رکھیا کرن واسطے بھی بینتی کیتیاں. مان مانگو تان مانگو مینو طاقت بھی دیں تن لکشمی یہ ارتھ دنیا دی تن دولت دی لوڑ پی تا بھی تو بخشش کری. سوت سوت دا ارتھ پتر تے اگے شبد ہوں دے. ایک واری اتنے ارد کیتی سی مینو پتا ہے اتنے دے شبد دا سروپ ددے نو لا تے ہا ہا مکتا یہ نہ تا سیاریک ہے تے نہ ددے دا جڑا ہا ہے او دے تھلے اوکڑ ہے. یہ ارتھ ہے دے دا ارتھ دے اروگتا مینو طاقت بھی تیرے گھروں چاہی دیے مینو عزت بھی تیرے گھروں چاہی دیے مینو پتر دی دات بھی تیرے گھروں چاہی دیے میں تن لئی بھی بینتی تینوں کرنی ہے تے جدن مینو دنیا جواب دے دے تیرے تن دا علاج کوئی نہیں تیرے روگ دا کوئی علاج نہیں ادن میں اروگتا دی دات بھی تیرے تو منگنی ہے. کی سکھ ارداساں پرماتما دے چرناں وچ کر نہیں سکتا. اج حضور نے کہا ہے ارداس کردیا سکھاں نے شبد درج کیتے کہ جتھے جتھے خالصہ ہوئے اوتھے اوتھے تسی کرپا کرو میرے اکال جی خالصے دی راکھی کرو دھیان دیو. پہلی بینتی مان سنمان لے کہ کی پرماتما دے چرناں وچ رکھیا لی بینتی نہیں کیتی تے پرماتما دے چرناں وچ جدو رکھیا لی بینتی کر دے تے میرا مالک آپ بیت بنا کے اس دی رکھیا بھی کر دے. ملا راگے گرو گرنتھ صاحب دا یہ شبد نال سبندت اس پرکرن نال سبندت دو شبد نے تے بھگت نام دیو جی دے
ਜਿੱਦਣ ਉਹਨਾਂ ਦੇ ਸਨਮਾਨ ਦੀ ਗੱਲ ਚੱਲੀ ਤੇ ਉਦਣ ਭਗਤ ਨਾਮਦੇਵ ਜੀ ਨੇ ਇੱਕ ਗੱਲ ਬੜੀ ਪਰਮਾਤਮਾ ਦੇ ਚਰਨਾਂ ਵਿੱਚ ਬੇਨਤੀ ਕਰਦਿਆਂ ਕੋਈ ਪਰਦਾ ਨਹੀਂ ਰੱਖਿਆ। ਉਹਨਾਂ ਇੱਕ ਸ਼ਬਦ ਕਿਹਾ ਸੀ, ਕਹਿ ਲੱਗੇ ਹੇ ਪ੍ਰਭੂ, ਮੈਂ ਬਹੁਤ ਚਿਰ ਤੋਂ ਸੁਣਨਾ ਵਾਂ ਕਿ ਮੰਦਰ ਭਗਵਾਨ ਦਾ ਪ੍ਰਭੂ ਦਾ ਘਰ ਹੈ, ਪਰ ਅੱਜ ਦੇਖ ਇੰਨੇ ਲੋਕ ਮੰਦਰ ਵਿੱਚ ਬੈਠੇ ਸਨ ਤੇ ਜਦੋਂ ਮੈਂ ਉਸ ਮੰਦਰ ਵਿੱਚ ਪ੍ਰਵੇਸ਼ ਕੀਤਾ ਮੈਂ ਅੰਦਰ ਗਿਆ ਵਾਂ ਤੇ ਕਹਿਣ ਲੱਗੇ ਉੱਚੀ ਜ਼ਾਤ ਵਾਲਿਆਂ ਨੇ ਇੱਕੋ ਦਮ ਸ਼ਬਦ ਕਹਿ ਦਿੱਤਾ ਕਿ ਇਹ ਟੇਢ ਆ ਗਿਆ, ਟੇਢ ਆ ਗਿਆ, ਦਰਸ ਹੁੰਦਾ ਨੀਚ ਆ ਗਿਆ, ਸ਼ੂਦਰ ਆ ਗਿਆ, ਸ਼ੂਦਰ ਆ ਗਿਆ। ਕਹਿਣ ਲੱਗੇ ਠੋਕਰ ਮਾਰ ਕੇ, ਧੱਕੇ ਮਾਰ ਕੇ ਬਾਹਰ ਕਰ ਦਿੱਤਾ। ਮੈਂ ਅੱਜ ਤੱਕ ਇਹ ਫਲਸਫਾ ਹਿੰਦੁਸਤਾਨ ਦਾ ਸੁਣਿਆ ਹੈ ਕਿ ਸ਼ੁਭ ਕਰਮ ਕਰੋ, ਸ਼ੁਭ ਕਰਮ ਕਰਨੇ ਤੇ ਮਰਨੇ ਕੇ ਬਾਅਦ ਮੁਕਤੀ ਮਿਲਤੀ ਹੈ। ਮੈਂ ਅੱਜ ਤੇਰੇ ਚਰਨਾਂ ਵਿੱਚ ਇੱਕ ਬੇਨਤੀ ਕਰਨਾ ਹੈ, ਮੈਂ ਮਰਨ ਤੋਂ ਬਾਅਦ ਮੁਕਤੀ ਨਹੀਂ ਦੇਣੀ। ਬੇਨਤੀ ਇਹਨਾਂ ਲੋਕਾਂ ਦੇ ਸਾਹਮਣੇ ਹੋਈ, ਮਰਨ ਤੋਂ ਬਾਅਦ ਕਿਸੇ ਨੂੰ ਕੀ ਪਤਾ ਕਿ ਨਾਮ ਦੇ ਮੁਕਤ ਹੋਇਆ ਕਿ ਨਹੀਂ ਹੋਇਆ। ਮੈਂ ਸਿਰਫ ਬੇਨਤੀ ਕਰਨੀ ਹੈ, ਖਾਲਸੇ ਨੂੰ ਕਿਉਂ ਲੋੜ ਪੈ ਗਈ ਕਿ ਦਾਤਾ ਤੂੰ ਮੇਰੀ ਹਰ ਥਾਂ ਤੇ ਰੱਖਿਆ ਕਰੀ। ਕਹਿਣ ਲੱਗੇ ਪ੍ਰਭੂ, ਮਰਨ ਤੋਂ ਬਾਅਦ ਜਿਨ੍ਹਾਂ ਸਾਹਮਣੇ ਮੈਨੂੰ ਧੱਕੇ ਪਏ, ਬੇਇੱਜ਼ਤ ਕੀਤਾ, ਇਹਨਾਂ ਦਾ ਪਤਾ ਇਹਨਾਂ ਨੂੰ ਕਿਵੇਂ ਲੱਗੇਗਾ ਕਿ ਨਾਮ ਦੇ ਮੁਕਤ ਹੋ ਗਏ। ਉੱਥੇ ਫਿਰ ਕਹਿੰਦੇ ਨੇ ਜਦੋਂ ਭਗਤ ਦੇ ਅੰਦਰੋਂ ਪੁਕਾਰ ਨਿਕਲੀ ਕਿ ਮੇਰੀ ਇੱਜ਼ਤ, ਮੇਰਾ ਮਾਨ ਸਨਮਾਨ, ਮੇਰਾ ਅੰਦਰ ਅੱਜ ਖਤਰੇ ਵਿੱਚ ਹੈ, ਤੇ ਪ੍ਰਮਾਤਮਾ ਨੂੰ ਮੈਂ ਸ਼ਬਦ ਕਹਿਣ ਲੱਗੇ, ਇਹ ਤਾਂ ਬਾਹਾਂ ਨਾਲ ਖਿੱਚ ਕੇ ਮੈਨੂੰ ਧੱਕ ਸਕਦੇ ਨੇ, ਪਰ ਮੈਂ ਸੁਣਿਆ ਤੇਰੀਆਂ ਬਾਹਾਂ ਵਿੱਚ ਇੰਨਾ ਬਲ ਹੈ ਜੇ ਤੂੰ ਚਾਹੇ ਤਾਂ ਮੰਦਰਾਂ ਦੇ ਮੂੰਹ ਵੀ ਘੁਮਾ ਸਕਣਾ। ਹੁਣ ਦੇਖੋ ਤੇ ਬਲ ਲਈ ਇੱਕ ਬੇਨਤੀ ਕੀਤੀ, ਇਹ ਸ਼ਬਦ ਆਰੰਭ ਹੁੰਦਾ ਤੇ ਇਹਨੂੰ ਕਦੀ ਨਾ ਭੁੱਲਿਓ, ਵਿਚਾਰ ਨਾ ਭੁੱਲਿਓ, ਕੇਂਦਰੀ ਧੁਰੇ ਤੋਂ ਦੂਰ ਨਾ ਜਾਇਓ ਕਿ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰੱਖਿਆ ਰਿਆਇਤ। ਸ਼ਬਦ ਆਰੰਭ ਹੁੰਦਾ ਹੈ ਕਿ ਮੋਕੋ ਤੂੰ ਨਾ ਵਿਸਾਰ, ਤੂੰ ਨਾ ਵਿਸਾਰ, ਤੂੰ ਨਾ ਵਿਸਾਰੇ ਰਾਮਈਆ, ਸੋਹਣੇ ਰਾਮ ਜੀ ਤੁਸੀਂ ਮੈਨੂੰ ਭੁਲਾਓ ਨਾ। ਤੇ ਰਾਮ ਉਹ ਜਿਹੜਾ ਸਭੈ ਕਟ ਰਾਮ ਬੋਲੇ, ਮੋਕੋ ਤੂੰ ਨਾ ਵਿਸਾਰ, ਤੂੰ ਨਾ ਵਿਸਾਰ, ਤੂੰ ਨਾ ਵਿਸਾਰੇ ਰਾਮਈਆ, ਆਲਾ ਬੰਤੀ ਇਹ ਭਰਮ ਜੋ ਹੈ ਮੁਝ ਉਪਰ ਸਭ ਕੋਪਲਾ। ਆਲਾ ਬੰਤੀ ਦਾ ਅਖਰੀ ਅਰਥ ਵੈਸੇ ਹੁੰਦਾ ਉੱਚੇ ਘਰਾਂ ਵਾਲੇ, ਇਹਦਾ ਅਰਥ ਕਰਾਂਗੇ ਉੱਚੀ ਜਾਤ ਵਾਲੇ। ਨਾਮਦੇਵ ਕਹਿੰਦੇ ਨਾ ਉੱਚੀ ਜਾਤ ਵਾਲਿਆਂ ਨੂੰ ਬੜਾ ਮਾਣ ਹੈ। ਆਲਾ ਬੰਤੀ ਇਹ ਭਰਮ ਜੋ ਹੈ ਮੁਝ ਉਪਰ ਸਭ ਕੋਪਿਲਾ, ਕੋਪਿਲੇ ਦਾ ਅਖਰੀ ਅਰਥ ਹੁੰਦਾ ਗੁੱਸੇ ਵਿੱਚ ਆਉਣਾ। ਮੁਝ ਉਪਰ ਸਭ ਕੋਪਿਲਾ, ਸੂਦ ਸੂਦ ਕਰ ਮਾਰ ਉਠਾਇਓ, ਕਹਾਂ ਕਰੂੰ ਬਾਪ ਬਿਸਲਾ, ਮੈਨੂੰ ਦੱਸ ਬਾਪੂ ਕਿ ਮੈਂ ਕਿਹੜੀ ਥਾਂ ਤੇ ਜਾਵਾਂ, ਮੈਂ ਤੇਰੇ ਚਰਨਾਂ ਵਿੱਚ ਨਹੀਂ ਪੁਕਾਰਨਾ ਤੇ ਹੋਰ ਕਿਹਦੇ ਤੋਂ ਰੱਖਿਆ ਦੀ ਦਾਤ ਮੰਗਾਂ, ਕਹਾਂ ਕਰੂੰ ਬਾਪ ਬਿਸਲਾ। ਅੱਗੇ ਉਹਨਾਂ ਸ਼ਬਦ ਕਹੇ ਨੇ, ਕਹਿਣ ਲੱਗੇ ਮੂਵੇ ਹੋਏ ਜੋ ਮੁਕਤ ਦੇਹੋਗੇ, ਮੁਕਤ ਜਾਨ ਮੁਕਤ ਨਾ ਜਾਣੇ ਕੋਇਲਾ, ਇਹ ਪੰਡਿਆ ਮੋਕੋ ਢੇਡ ਕਹਿਤ ਹੈ। ਪਰ ਇੱਕ ਗੱਲ ਚੇਤੇ ਰੱਖੀ, ਜੇ ਮੈਂ ਨਾ ਜਰਿਆ ਮੇਰੀ ਇੱਜ਼ਤ ਨਾ ਰਹੀ ਤੇ ਮੇਰਾ ਕੁਝ ਨਹੀਂ ਜਾਣਾ, ਲੋਕਾਂ ਨੇ ਇਹ ਵੀ ਸਮਝਣਾ ਰੱਬ ਕੋਲ ਵੀ ਕੋਈ ਤਾਕਤ ਨਹੀਂ। ਹੁਣ ਦੇਖੋ ਇਹਨੂੰ ਉਲਾਮਾ ਨਾ ਸਮਝਿਓ, ਮੈਂ ਇਸ ਕਰਕੇ ਬਾਣੀ ਦੇ ਸ਼ਬਦ ਆਧਾਰ ਬਣਾਏ ਨੇ। ਇੱਕ ਵਾਰੀ ਮੇਰੇ ਕੰਨਾਂ ਵਿੱਚ ਦੂਰੋਂ ਇੱਕ ਸੋ ਪਈ ਸੀ ਵੀ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰੱਖਿਆ ਰਹਿਤ, ਖਾਲਸਾ ਤਾਂ ਆਪਣੀ ਰਾਖੀ ਆਪ ਕਰਦਾ, ਇਹ ਸ਼ਬਦ ਕਿਉਂ ਕਹਿ ਦਿੱਤੇ ਨੇ? ਤੇ ਮੈਂ ਆਰੰਭ ਵਿੱਚ ਬੇਨਤੀ ਕੀਤੀ, ਅਕਲ ਨਾਲ ਮਤ ਆਪਣੇ ਅੰਦਰ ਨੂੰ ਖੁਆਰ ਕਰੀਏ, ਗੁਰੂ ਦੇ ਸ਼ਬਦ ਦੀ ਰੋਸ਼ਨੀ ਵੀ ਜੀਏ। ਉੱਥੇ ਸ਼ਬਦ ਵਰਤੇ ਨੇ, ਕਹਿਣ ਲੱਗੇ ਮੂਹੇ ਕੋਏ ਤੋਂ ਮੁਕਤ ਦਿਓਗੇ, ਮੁਕਤ ਨਾ ਜਾਣੇ ਕੋਇਲਾ, ਇਹ ਪੰਡਿਆ ਮੋਕੋ ਢੇਡ ਕਹਿਤ ਹੈ, ਤੇਰੀ ਪੈਜ ਪਛਾਉਂਦੀ। ਹੁਣ ਪਛਾਉਂਦੀ ਦਾ ਆਖਰੀ ਅਰਥ ਹੁੰਦਾ ਪਿੱਛੇ ਪੈ ਜਾਣੀ। ਕਹਿਣ ਲੱਗੇ ਨਫ਼ਰਤ ਕਰਨ ਵਾਲੇ ਅੱਗੇ ਨਿਕਲ ਜਾਣਗੇ, ਤੇਰੀ ਤਾਕਤ ਤੇਰਾ ਬਲ ਤੇਰੀ ਪੈਜ ਪਿੱਛੇ ਪੈ ਜਾਏਗੀ, ਤੇਰੀ ਪੈਜ ਪਛਾਉਂਦੀ ਕੋਇਲਾ, ਤੂੰ ਜੋ ਦਿਆਲ ਕਿਰਪਾਲ ਕਹੀਤ ਹੈ। ਮੈਂ ਸੁਣਿਆ ਤੂੰ ਦਿਆਲੂ ਵੇ, ਤੂੰ ਕਿਰਪਾਲੂ ਵੇ, ਅਗਲੀ ਤੋਕੇ ਅੱਤ ਪੁੱਜ ਭਇਓ ਉਪਾਰ ਲਾਂ। ਅੱਤ ਪੁੱਜ ਦਾ ਅਰਥ ਹੁੰਦਾ ਜਿਹਦੀਆਂ ਬਾਹਾਂ ਇੰਨੀਆਂ ਲੰਮੀਆਂ ਨੇ, ਮੈਂ ਸੁਣਿਆ ਤੇਰੀ ਬਾਂਹ ਵਰਗੀ ਜਿੰਨੀ ਤੇਰੇ ਹੱਥ ਵਿੱਚ ਤਾਕਤ ਏ ਕਿਸੇ ਕੋਲ ਨਹੀਂ, ਜੇ ਅੱਜ ਨਾ ਤਾਕਤ ਵਿਖਾਈ ਤੇ ਮਰਨ ਤੋਂ ਬਾਅਦ ਵਿਖਾਏਗਾ। ਸਿੱਖ ਨੇ ਕਿਉਂ ਅਰਦਾਸ ਕੀਤੀ? ਅੱਗੇ ਚੱਲ ਕੇ ਅਰਜ਼ ਕਰਨਾ, ਅੱਤ ਪੁੱਜ ਭਇਓ ਅਪਾਰ ਲਾਂ। ਕਹਿਣ ਲੱਗੇ ਫੇਰ ਦੀਆ ਦਿਹੋਰਾ ਨਾਮੇ ਕੋ ਪੰਡਿਤਿਆਂ ਕੋ ਪਿਛਵਾਰ ਲਾਂ। ਉਹਨੇ ਕਿਹਾ ਲੈ ਨਾਮਦਾਰ, ਮੈਂ ਨਾਮਦੇਵ ਉਧਾਰ ਗੱਲ ਹੀ ਕੋਈ ਨਹੀਂ ਕਰਦਾ, ਜੇ ਤੂੰ ਚਾਹੇ ਤੇਰੀਆਂ ਅੱਖਾਂ ਦੇ ਸਾਹਮਣੇ ਇਸ ਮੰਦਰ ਦੇ ਬੂਹੇ ਘੁਮਾ ਕੇ ਰੱਖ ਦਿਆਂਗਾ। ਅੱਜ ਤੱਕ ਸਿਆਣੇ ਲੋਕ ਬਜ਼ੁਰਗ ਦੇਖਦੇ ਨੇ, ਸਾਰੇ ਯਾਤਰੀ ਤੱਕਦੇ ਨੇ ਕਿ ਉਸ ਨਾਮਦੇਵ ਨੇ ਸਨਮਾਨ ਲਈ ਰੱਬ ਦੇ ਚਰਨਾਂ ਵਿੱਚ ਅਰਦਾਸ ਨਹੀਂ ਕੀਤੀ ਕਿ ਮੇਰੇ ਮਾਲਕ ਜੇ ਤੇਰੀਆਂ ਬਾਹਾਂ ਨੇ ਨਾ ਮੈਨੂੰ ਬਚਾਇਆ ਤੇ ਕੌਣ ਹੈ ਜਿਹੜਾ ਮੈਨੂੰ ਬਚਾ ਸਕੇ। मैं दूसरा प्रमाण अर्ज करना चाहना। ਇਹ ਭਗਤ ਨਾਮਦੇਵ ਜੀ ਦੀ ਬਾਣੀ ਵਿੱਚੋਂ ਹੀ ਸਹਿਬ ਧੰਨ ਗੁਰੂ ਗ੍ਰੰਥ ਸਾਹਿਬ ਦੇ ਰਾਗ ਭੈਰੋ ਵਿੱਚ ਪਰਮਾਤਮਾ ਆਪਣੇ ਭਗਤਾਂ ਦੀ ਰੱਖਿਆ ਕਰਦਾ ਹੈ ਜਦੋਂ ਬੇਨਤੀ ਕੀਤੀ ਜਾਏ। ਇਹ ਸ਼ਬਦ ਦਾ ਅਖੀਰ ਹੈ ਕਿ ਕਾਢ ਖੜਕ ਕਾਲ ਭੈ ਕੋ ਪਿਓ ਮੋਹਿ ਬਤਾਓ ਜੋ ਤੋਇ ਰੱਖ ਹੈ। ਦੇਖੋ ਹੁਣ ਸ਼ਬਦ ਭਾਵੇਂ ਪ੍ਰਹਿਲਾਦ ਨਾਲ ਸੰਬੰਧਿਤ ਹੈ ਪਰ ਇਸ ਤੁਕ ਦੇ ਅਰਥਾਂ ਵੱਲ ਜਾਇਓ ਕਿ ਪਰਮਾਤਮਾ ਦੇ ਚਰਨਾਂ ਵਿੱਚ ਕਦੀ ਅਰਦਾਸ ਕਰੀਏ ਤੇ ਸਰੀਰ ਦੀ ਰੱਖਿਆ ਵੀ ਕਰਦਾ। ਉੱਥੇ ਹੁਣ ਸ਼ਬਦ ਵਰਤੇ ਨੇ ਜਦੋਂ ਪ੍ਰਹਿਲਾਦ ਨਹੀਂ ਮਰਿਆ ਇਹਨਾਂ ਦੇ ਤਸ਼ੱਦਤ ਤੋਂ ਬਾਅਦ ਤੇ ਇਹਨਾਂ ਨੇ ਇੱਕੋ ਦਮ ਗੁੱਸੇ ਵਿੱਚ ਆ ਕੇ ਹਰਨਾਕਸ਼ ਨੇ ਆਪਣੀ ਤਲਵਾਰ ਮਿਆਨ ਤੋਂ ਬਾਹਰ ਕੱਢੀ ਤੇ ਅਗਲਾ ਸ਼ਬਦ ਉਹਨੇ ਕਿਹਾ ਸੀ ਕਹਿਣ ਲੱਗਾ ਇਸ ਨਿੱਕੇ ਜਿਹੇ ਮੁੰਡੇ ਨੇ ਮੈਨੂੰ ਤੰਗ ਕੀਤਾ ਪਿਆ। ਕੱਢ ਕੇ ਕਿਰਪਾਨ ਗੁੱਸੇ ਵਿੱਚ ਕਹਿੰਦਾ ਦੱਸ ਤੈਨੂੰ ਰੱਖਣ ਵਾਲਾ ਕੌਣ ਹੈ। ਕਹਿਣ ਲੱਗੇ ਉਦੋਂ ਹੱਥ ਜੁੜੇ ਸਨ ਭਗਤ ਦੇ ਮੇਰੇ ਦਾਤਾ ਮੇਰੀ ਤਾਕਤ ਥੋੜੀ ਹੈ ਮੈਂ ਕੋਈ ਆਪਣੀ ਸਿਆਣਪ ਨਾਲ ਅੱਜ ਤੋਂ ਬਚਿਆ ਮੈਂ ਕੋਈ ਆਪਣੀ ਸਿਆਣਪ ਨਾਲ ਪਾਣੀ ਤੋਂ ਬਚਿਆ ਮੈਂ ਕੋਈ ਆਪਣੀ ਸਿਆਣਪ ਨਾਲ ਪਹਾੜ ਤੋਂ ਬਚਿਆ ਮੈਂ ਕੋਈ ਆਪਣੀ ਸਿਆਣਪ ਨਾਲ ਰੁੱਖਾਂ ਤੋਂ ਬਚਿਆ ਮੈਂ ਕੋਈ ਆਪਣੀ ਸਿਆਣਪ ਨਾਲ ਆਪਣੇ ਉਸਤਾਦਾਂ ਦੀ ਵਿਦਿਆ ਤੋਂ ਨਹੀਂ ਬਚਿਆ। ਜਦੋਂ ਇਹਨੇ ਕਿਹਾ ਦੱਸ ਤੈਨੂੰ ਰੱਖਣ ਵਾਲਾ ਕੌਣ ਹੈ ਤਲਵਾਰ ਨੂੰ ਹੱਥ ਪਾਇਆ ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਰੱਬ ਪਿੱਛੋਂ ਬੋਲ ਕੇ ਥੰਮ ਪਾੜ ਕੇ ਕਹਿੰਦਾ ਇਹਨੂੰ ਨਹੀਂ ਮੇਰੇ ਵੱਲ ਧਿਆਨ ਦੇ ਮੈਂ ਤੈਨੂੰ ਦੱਸਣਾ ਇਹਨੂੰ ਰੱਖਣ ਵਾਲਾ ਕੌਣ ਹੈ। ਸਿੱਖ ਕੌਮ ਖਾਲਸਾ ਤੂੰ ਕਿਉਂ ਜਿੰਦਾ ਰਿਹਾ। ਇਸ ਕਰਕੇ ਅਰਜ ਕਰਨਾ ਜਦੋਂ ਕੋਈ ਇਹਨੂੰ ਖਤਮ ਕਰਨ ਦਾ ਯਤਨ ਕਰਦਾ ਉਦੋਂ ਸਿੱਖ ਕੇਵਲ ਅਰਦਾਸ ਕਰਦਾ ਦਾਤਾ ਜੀ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰੱਖਿਆ ਰਹਿਤ। ਫਿਰ ਉੱਥੇ ਰੱਬ ਕਹਿੰਦਾ ਲਿਆ ਮੈਂ ਤੈਨੂੰ ਦੱਸਣਾ ਵੀ ਇਹਨੂੰ ਰੱਖਣ ਵਾਲਾ ਕੌਣ ਹੈ। ਕਾਢ ਖੜਕ ਕਾਲ ਪੈ ਕੋ ਪਿਓ ਮੋਹਿ ਬਤਾਓ ਜੋ ਤੋਇ ਰੱਖ ਹੈ। ਅਗਲੀ ਟੋਕੇ ਪੀਤ ਪਿਤੰਬਰ ਤਰ ਭਵਨ ਧਣੀ ਥੰਮ ਮੈਂ ਹਰ ਪੱਖ ਹੈ। ਪਰਮਾਤਮਾ ਹਰ ਪੱਖ ਹੈ ਦਰਸ਼ਨ ਦਾ ਬੋਲਣਾ ਪਰਮਾਤਮਾ ਨੇ ਥੰਮ ਵਿੱਚੋਂ ਬੋਲ ਕੇ ਕਿਹਾ। ਕਹਿਣ ਲੱਗੇ ਆ ਮੈਂ ਤੈਨੂੰ ਦੱਸਾਂ ਇਹਨੂੰ ਰੱਖਣ ਵਾਲਾ ਕੌਣ ਹੈ। ਅਗਲੀ ਟੋਕੇ ਹਰ ਨਾਕਸ਼ ਜਿਨ ਨਖੈ ਬਿਦਾਰਿਓ ਸੁਰ ਨਰ ਕੀਏ ਸਨਾਥਾ ਕਹਿਤ ਨਾਮ ਦਿਓ ਹਮ ਨਰ ਹਰ ਧਿਆਵੈ ਰਾਮ ਅਪੈ ਪਦ ਦਾਤਾ। ਉਸ ਰੱਬ ਨੂੰ ਜਪਨੇ ਆ ਜਿਹੜਾ ਪ੍ਰਹਿਲਾਦ ਵਰਗਿਆਂ ਦੀ ਰੱਖਿਆ ਕਰਦਾ। ਤੀਜਾ ਪ੍ਰਮਾਣ ਆਓ ਬਾਣੀ ਵਿੱਚੋਂ ਸਹਿਬ ਧੰਨ ਗੁਰੂ ਅਰਜਨ ਦੇਵ ਕਿਰਪਾਲੂ ਜੀ ਨੇ ਇੱਕ ਬੜੀ ਮਿਹਰ ਕੀਤੀ ਹੈ ਸਾਡੇ ਤੇ। ਭਗਤ ਸਾਹਿਬਾਨਾਂ ਦੇ ਬਚਨ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕਰਕੇ ਤੇ ਭਗਤ ਆਪਣੀ ਰੱਖਿਆ ਲਈ ਬੇਨਤੀ ਕਰਦੇ ਨੇ। ਦੇਖੋ ਇੱਕ ਸ਼ਬਦ ਆਉਂਦਾ ਗੁਰੂ ਗ੍ਰੰਥ ਸਾਹਿਬ ਵਿੱਚ ਸਵੇਰੇ ਵੀ ਅਰਜ ਕੀਤੀ ਸੀ ਕਿ ਅੱਜ ਕੁਦਰਤੀ ਤੌਰ ਤੇ ਹੁਕਮ ਵੀ ਸਵੇਰੇ ਆ ਗਿਆ ਕਿ ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਓ ਧੁਰ ਤੂੰ ਰੱਖਦਾ ਆਇਆ। ਜਦੋਂ ਇਹ ਸ਼ਬਦ ਪੜਾਂਗੇ ਤੇ ਕੀ ਸਿੱਖ ਅਰਦਾਸ ਨਹੀਂ ਕਰੇਗਾ ਕਿ ਜਾਂ ਜਾਂ ਖਾਲਸਾ ਜੀ ਸਾਹਿਬ ਤਾਂ ਤਾਂ ਰੱਖਿਆ ਰਿਆਇਤ। ਹਜ਼ੂਰ ਨੇ ਉੱਤੇ ਸ਼ਬਦ ਵਰਤੇ ਨੇ ਕਹਿਣ ਲੱਗੇ ਕਿ ਜਦੋਂ ਮੈਨੂੰ ਕਬੀਰ ਜੀ ਦਾ ਸ਼ਬਦ ਹੈ ਕਿ ਹਾਥੀ ਦੇ ਪੈਰਾਂ ਵਿੱਚ ਸਟਿਆ ਸਿਰਫ ਰਾਖੇ ਦੀ ਗੱਲ ਕਰਨੀ। ਕਹਿੰਦੇ ਨੇ ਅੰਨੇ ਕਾਜੀ ਨੂੰ ਪਤਾ ਹੀ ਨਹੀਂ ਲੱਗਾ ਕਿ ਇਹਨੂੰ ਤਾਂ ਹਾਥੀ ਵੀ ਨਮਸਕਾਰਾ ਪਿਆ ਕਰਦਾ ਹੈ। ਫਿਰ ਕਹਿਣ ਲੱਗੇ ਅਕਲ ਦੇ ਅੰਨਿਆ ਮਤਸਲ ਦੀ ਪੱਟੀ ਬੰਨੀ ਆ ਹਾਥੀ ਮੈਨੂੰ ਨਮਸਕਾਰਾ ਪਿਆ ਕਰਦਾ। ਇੱਕ ਗੱਲ ਚੇਤੇ ਰੱਖੀ ਕਬੀਰ ਇਸ ਸਰੀਰ ਵਿੱਚ ਨਹੀਂ ਰਹਿੰਦਾ ਮੈਂ ਰੱਬ ਦੇ ਚਰਨਾਂ ਵਿੱਚ ਰਹਿੰਦਾ ਜਿੱਥੇ ਰੱਬ ਦੇ ਚਰਨੇ ਉੱਥੇ ਤੇਰੀ ਮਾਰ ਜਾ ਹੀ ਨਹੀਂ ਸਕਦੀ। ਕੀ ਪਰਮਾਤਮਾ ਉਹਦਾ ਰਾਖਾ ਨੇ। ਹਜ਼ੂਰ ਨੇ ਬਚਨ ਕੀਤਾ ਕਹਿਣ ਲੱਗੇ ਕਿਆ ਅਪਰਾਧ ਸੰਤ ਹੈ ਕੀਨਾ ਬਾਂਧ ਪੋਟ ਕੁੰਚਰ ਕੋ ਦੀਨਾ ਕੁੰਚਰ ਪੋਟ ਲੈ ਲੈ ਨਮਸਕਾਰੇ ਬੁਝੀ ਨਹੀਂ ਕਾਜੀ ਅੰਧਿਆਰੇ ਤੀਨ ਬਾਰ ਪਤੀਆਂ ਕਰ ਲੀਨਾ ਮਨ ਕਠੋਰ ਅਜੂ ਨਾ ਪਤੀਨਾ ਕਹਿ ਕਬੀਰ ਖਮਰਾ ਗੋਬਿੰਦ ਚੌਥੇ ਪਦ ਮੈਂ ਜਨ ਕੀ ਜਿੰਦ। ਪਰਮਾਤਮਾ ਨੇ ਰੱਖਿਆ ਕੀਤੀ। ਹੁਣ ਚੌਥਾ ਪ੍ਰਮਾਣ ਹੈ ਗੁਰੂ ਗ੍ਰੰਥ ਸਾਹਿਬ ਦਾ ਰਾਗ ਆਸਾ। ਭਾਵੇਂ ਤੁਸੀਂ ਇਹ ਸ਼ਬਦ ਬੜੀ ਵਾਰੀ ਸੁਣਿਆ ਅੱਜ ਮੈਨੂੰ ਇਹਦੇ ਵਿੱਚੋਂ ਦੋ ਕੁ ਤੁਕਾਂ ਸਾਹਿਬ ਗੁਰੂ ਅਰਜਨ ਦੇਵ ਜੀ ਨੇ ਸਮਝਾਈਆਂ ਹਜ਼ੂਰ ਨੇ ਅੰਦਰੋਂ ਸਮਝ ਦਿੱਤੀ ਵੀ ਦੇਖੋ ਜਿਹੜੇ ਸ਼ਬਦ ਅਸੀਂ ਕਰਨੇ ਆ ਜਾਂ ਜਾਂ ਖਾਲਸਾ ਜੀ ਸਾਹਿਬ ਉਹ ਹਜ਼ੂਰ ਨੇ ਸ਼ਬਦ ਵਰਤੇ ਤੇ ਉਦੋਂ ਕੇਵਲ ਸਰੀਰ ਦੀ ਰੱਖਿਆ ਲਈ ਬੇਨਤੀ ਕੀਤੀ ਗਈ। ਇੱਕ ਸ਼ਬਦ ਹੈ ਗੁਰੂ ਗ੍ਰੰਥ ਸਾਹਿਬ ਦੇ ਰਾਗ ਆਸਾ ਵਿੱਚ ਤੇ ਦੂਜਾ ਸ਼ਬਦ ਹੈ ਗੁਰੂ ਗ੍ਰੰਥ ਸਾਹਿਬ ਦੇ ਰਾਗ ਬਿਲਾਵਲ ਵਿੱਚ। ਦੋਨਾਂ ਦੀ ਲੜੀ ਬਣਾ ਕੇ ਦੇਖੋ। ਅਸੀਂ ਕਹਿੰਦੇ ਹਾਂ ਕਿ ਅਰਦਾਸ ਨਹੀਂ ਕਰਨੀ ਖਾਲਸੇ ਦੀ ਰੱਖਿਆ ਕਿਵੇਂ ਆਪਣੀ ਰੱਖਿਆ ਆਪ ਕਰਾਂਗੇ। ਮੈਂ ਕਹਿੰਦਾ ਗੁਰੂ ਸਾਹਿਬ ਨੇ ਤਿੰਨ ਚਾਰ ਗੱਲਾਂ ਕਹੀਆਂ ਸਨ ਚਮਕੌਰ ਦੀ ਗੜੀ ਵਿੱਚ ਜਿਸ ਦਿਨ ਸ਼ਾਮ ਨੂੰ ਸੂਰਜ ਛਿਪਿਆ ਤੇ ਬਾਬਾ ਜੁਝਾਰ ਸਿੰਘ ਹੋਣਾ ਨੇ ਸ਼ਹਾਦਤ ਦਾ ਜਾਮ ਪੀਤਾ ਤੇ ਸ਼ਾਮ ਵੇਲੇ ਖਾਲਸੇ ਨੂੰ ਮੁਖਾਤਬ ਕਰਕੇ ਚਾਰ ਬਚਨ ਕਹੇ ਸਨ। ਸਿੱਖ ਵਿਦਵਾਨਾਂ ਨੇ ਉਹ ਦਰਜ ਕੀਤੇ ਨੇ। ਕਹਿਣ ਲੱਗੇ ਖਾਲਸਾ ਆ ਚਾਰ ਗੱਲਾਂ ਆਪਣੀ ਜ਼ਿੰਦਗੀ ਵਿੱਚ ਕਦੀ ਭੁੱਲੀ ਨਾ। پہلی کیڑی؟ کہن لگے پہلی اوٹ تینوں کیول اکال پرخ دی تو لئی، دوجی اوٹ تو پورے سات گرو دی لئی، تیجی اوٹ تو سات سنگت دی لئی، جدو تین اوٹاں تیرے کول ہون گیاں تے چوتھی اوٹ تیرے کول اینا کو آتمک بال ہوئے گا، جے اج سوا لکھ نہ کلا جوج گئے آدھے سمے وچ وی جے تین اوٹاں ہون گیاں تے چوتھی اوٹ تیری آپے سوا لکھ نال جوجن جوگی ہو جائے، پر پہلی اوٹ اکال دی ہووے۔ حضور گرو ارجن دیو سچے پاتشاہ انہاں نے شبد ورتے نے تے شریرک رکھیا دی کیول اوتھے گل کیتی، حضور نے بچن ورتے جدو اسی پڑھنے کہ پرتھم متا جے پتری چلاؤں آسا محلہ پنجواں جہاں جہاں خالصہ جی صاحب تاں تاں رچیا رہا ہے، حضور کہن لگے سلی کھا چڑھ کے آئے تے پہلا وچار یہ آیا سی کہ تسی پتر کا لکھو تے آپا کہیے بھی ساڈا تیرا ویر کیے، تو ساڈے کول کیوں حملہ کرن واسطے آ رہے ہیں؟ گرو ارجن صاحب نے انکار کر دیتا، کہن لگے انہوں اپنے ہتھاں نال چٹھی لکھ کے سلامی کیتی جائے گی۔ کہن لگے جے چٹھی نہیں لکھنی دو آدمی بھیج دیو کٹو کٹ جا کے انہوں سمجھا دین کہ پرتھیا جڑا ایک کپٹ پیا کر دیا، حضور نے کیا دو آدمی بھی نہیں، تے تیجا سوال سی پھر بچا کوئی کیتا جے؟ اوتھے پھر ارداس دے جڑے شبد اسی اج پڑھنے ہاں، میں کہنا انہاں دا آدھار گرو گرنتھ صاحب دے شبد تے، پوچھا داتا کوئی تیجا سہارا؟ حضور نے اوتھے شبد ورتے سن کہ پرتھم متا جے پتری چلاؤں، دوتیے متا دو مانک پہنچاؤں، تریتیا متا کچھ کروں اپایا، میں سب کچھ چھوڑ پرب تو ہی تیایا میرے مالک جی، میں کسے بندے دی ٹیک نہیں، میں سب کچھ چھڈ کے تیرے چرناں وچ ارداس کر لگا۔ تے جدو اندر دے خیال جڑے جکو ڈولے تا کھاندے سن بندے، انہاں کیا مہاراج کوئی ہور کم سوچو؟ اگے گرو ارجن دیو نے بچن کیا، کہن لگے پرب تود نو چھوڑ جائیے کہیں تار، کوئی تھان دس، آنا بیا تیری سمسر، تیرے سیوک کو کس کی کان، ساکت پولا پھرے بے بان، تیری وڈیائی کہیں نہ جائے۔ کہن لگے میرے مالک جی جہ کہ راکھ لیں گل لائے، جدو شبد آیا نا جہ کہ راکھ لیں گل لائے، تے من وچ جدو آ گیا جی گرو ارجن صاحب کہندے نے کہ تیرے تو بنا میری ٹیک کوئی نہیں، جتھے کتھے جاواں گا تو مینو رکھے گا تے گل نہ لائے گا۔ خالصے نے اسے پنکتی نو دیکھ کے کہہ دیتا جہاں جہاں خالصہ جی صاحب تاں تاں رچیا رہے، جتھے جتھے میرے مالک خالصہ جائے اوتھی رکھیا کری۔ ہن جدو سلی چڑھ کے آئے حضور نے کیا میں رب تو بنا کسے بھی ٹیک نہیں لئی، رکھیا واسطے میں پرب نو تیاواں گا، نام جپاں گے سمرن کراں گے، سلی چڑھ کے آیا ہے۔ ہن جے کتے کوئی اونج ساکھی ہوندی تے اپنے سجنا نے ایک کھن لانا سی، تے میں اس کر کے بینتی کر لگا پروفیسر صاحب سنگھ ورگے ودوان سجن جنہاں نے ایک ایک شبد نو بڑا جوک کے ناپ کے تول کے جتے ساکھیاں سن یتن کیتا ہے وہ بھی پرگٹ نہیں کیتیاں، پر جدو بلاول راگ دا شبد انہاں دی ویاکھیا پڑھی نا، انہاں پھر تھلے ایک نوٹ دیتا تے وہ میں عرض کرنے۔ سلی چڑھ کے آیا گرو ارجن دیو نے کہا میں رکھے والی کیول پرماتما دے چرناں وچ ارداس کیتی ہے، تے جدو خبر ملی کہ داتا جی سلی تا جیوندے جی سڑ گیا، تے گرو ارجن صاحب نے رب دے شکر وچ ایک بچن کیا سلکھی تے نارائن راکھ۔ ہن ایک اراد آس ہے دوجا بلاول دا شبد کہ میرے مالک تو سلکھی تو سادی رکھیا کر، کہن لگے سلی تے نارائن راکھ، سلی کا ہاتھ کہیں نہ پہنچے، داتا میر کریں جتھے سانو رکھی اوتھے تک سلی دا ہاتھ ہی نہ اپڑے، سلی کا ہاتھ کہیں نہ پہنچے، سلی ہوئے موان نہ پات، اگلی تو کے کاڈ کٹھار خسم سر کاٹیاں، کن میں ہوئے گیا ہے خاک، مندا چتوت چتوت پچیاں، جن رچیا دن تینا تاک، پتر میت تن کچھو نہ رہوس، چھوڑ گیا سب پائی ساک، کہو نانک تس پرب بلہاری، جن جن کا کینو پورن واک، میں رب تو قربان جانا۔ میں ایک شبد کیا سی سکھاں نو واک، کیڑا شبد کیا سی؟ میں سب کچھ چھوڑ پرب تو ہی تے آیا، میں تیرے تو قربان جانا، کٹو کٹ میری زبان تو نکلے ہوئے شبد تسی پورے کر دیتے، تسی آپ میر کر کے میری سلی تو رکھیا کیتی ہے۔ ایتھے پروفیسر صاحب سنگھ جی ہونا نے پورے ارتھ کر کے ایک نوٹ دیتا ہے، وہ نوٹ کی ہے وہ نوٹ ہے کہ جدوں بھی سکھ تے پیڑا پہ جائے، جدوں بھی سکھ تے مصیبت پہ جائے، جدوں بھی سکھ نو چار چفیرے دشمن گھیر کے مارن تے تلن، کہن لگے اس ویلے رب دے چرناں وچ بچا لئی ارداس کرے، تے جے بپتا ویلے ارداس کرے تے رب اپنیاں نو خط دے کے رکھ لیندا۔ جے اے شبد اسی پڑھنے بانی وچوں کہ نام تے ورگے مہاپرش مان سنمان لئی بینتی پہ کر دے، پرہلاد ورگیاں نو رکھن لئی رب آپ بولدا ہے، تن گرو گرنتھ صاحب وچ کبیر ورگے مہاپرش کہندے نے میری جند رب دے چرناں وچ رہندی اے، تے گرو کے سکھو جے تن گرو ارجن دیو کہندے پے نے کہ مینوں رکھن والا تو آپ ہے، تے جدو خالصے تے مصیبتاں دا چکھڑ چلیا انہیں پھر ارداس وچ تکاں شامل کیتیاں۔ کیوں کیتیاں؟ اینوں رتن سنگھ پنگو دے پرچین پنت پرکاش نوں واچنا پئے گا۔ میں بانی تو وچو دو چار پرمان دے کے تک وال آن لگا۔ کہن لگے رتن سنگھ پنگو جنہ دا پروار شہیداں دا پروار ہے، انہاں نے ایک شبد کہا، وہ کہندے نے ایسا ویلا آیا سی کہ جدو سکھ ظالماں نے گھراں تو کڈ دتے، گھراں تو کڈے ہوئے سکھ جنگلاں نوں چلے گئے، جدو جنگلاں نوں اگ لا دتی انہیں شبد ورتے نے کہ سنگھ آ کے پانی بھی شالا ماریاں۔ کہن لگے جدو پانی وچ ڈگیاں کوئیاں نوں بھی مارن لگے، کہندے نے ہن سوچ دے تاں دھرتی وچ تھاں نہیں، جنگلاں وچ تھاں نہیں، پانی وچ تھاں نہیں، اج گرو گوبند سنگھ سچے پاتشاہ تیرے سکھ کہڑے پاسے جان؟ انہاں نے سب کچھ اکھاں نال دیکھے، تے میں بینتی کرنی چاہنا اے ارداس وچ کیوں تکاں آئیاں؟ انہاں نے شبد ورتے نے گھر تے کڈے سنگھ بن لکے، پرچین پنت پرکاش گھر تے کڈے سن بنگ بن لکے، بن تج نیر لکاہے، جنگلاں نو اگ لائی تے پانی دریاواں ول بھج گئے۔ کہن لگے نیر لکے جو نہ بچائیں کہو سنگھ کت جاہیں، اے میرے گرو گوبند سنگھ جی ہن تا پانی وی نہیں لکاندا پیا، دکھ تیرے سنگھ جان گے کتھے۔ ہن اگلے جدو اے ارداس شامل کیتا ہے نا، ایویں نہیں کہہ دتا کہ داتا جتھے جتھے خالصہ ہوئے او دی رکھیا کری، میں شبد سمبندی عرض کرنی اگے چل کے کیوں اے کہ اوتھے رتن سنگھ پنگو نے جڑے شبد ورتے نے، سن کے لگدا ہے پتہ نہیں ساڈے دل ایک نے، جتنا مرضی اسی آپس وچ لڑ لئیے پڑ لئیے سکھ نو کتے وی سیک لگے تے دوجے خالصے دا ہردہ تڑ اٹھدا، پاویں اونوں کتے وی سیک لگے سکھ سکھ نو لگا ہوا سیک دیکھ کے تڑپدا ہے۔ اے کدوں ارداس وی شامل کیتا؟ اوتھے رتن سنگھ پنگو نے شبد لکھے نے، کہندے نے ایک سماں ایسا آ گیا گرمکھوں اکاگرتا بخشیو، ایک سماں ایسا آیا انہیں شہادتاں دے طریقے دسے کیویں کیویں شہید کیتے۔ کہندے نے کئیاں نوں جیوندیاں نوں پکڑ کے، رتن سنگھ پنگو کہندے نے میرے بزرگ دس دے سن، کئیاں نوں پکڑ کے چرخڑیاں تے چاڑ دتا، انہاں دے تن روح دی طرح تومبا تومبا کر دتے۔ کہن لگے کئیاں نوں انہاں نے جیوندیاں نے تھائیاں دے دے کے مار دتا۔ کہن لگے کئیاں نوں انہاں نے کی کیتا، پانی وچ ڈوب ڈوب کے ماریا، تے کہندے کئیاں نوں ہاتھی لیاونے، ایک لت ایک ہاتھی نوں بننی، دوجی لت دوجے ہاتھی نوں بننی، دونوں نوں الٹ دشاواں والے پاسے تورنا، وچوں وچ جیوندے سکھاں نوں پاڑ کے رکھ دے۔ کیوں کہنا پی گیا بھی خالصے دی تو رکھیا کری؟ انہاں نے پھر اگلا طریقہ دسیا، کئی چرخڑیاں تے چاڑے، کئی پھانسی چاڑ دیتے، کئی ڈوب کے مار دیتے، کئی کسیٹ کے دو پھاڑ کر کے مار دیتے، کئیاں نوں رکھاں نال ٹنگ دینا، تے دوروں کہنا گولیاں دے نشانے بڑھاؤ تے انہاں دے شریر نوں چھلنی کر دیو، جیوندیاں نوں ٹنگنا۔ رتن سنگھ پنگو کہندے نے میرے وڈیرے دس دے سن گولیاں مار کے چھلنی کرنا، کئیاں نوں زمین پٹ کے دبنا، دب کے انہاں دے چہرے اتنے رہن دیتے دینے، تے دہیں پا کے کھل کے کتیاں نوں چھڈ کے انہاں دے چہرے جڑے نے کتیاں کو پڑوا دے۔ کیوں کہنا پی گیا؟ سکھ تڑ اٹھیا، انہوں ارداس وچ کہنا پیا گرو گوبند سنگھ اپنے بچے دی رکھیا کری۔ انہاں تشدد دا ذکر کیتا، میں ایک ایک تو قرض کر دینا۔ کہن لگے کئی چرخ کئی پھانسی مارے، اے انہاں دے پرچین پنت پرکاش دیاں تکاں ارتھ میں کری جانا کہ کئی چرخ چرخ درد ہوں، کئیاں نوں چرخڑی تے چاڑیا، جویں روح پنجنی روح پنج دیئے، سکھ اکال اکال کہندے رہے، انہاں دے تن نوں روح روح تومبا تومبا کر کے اڑا دیتا۔ کئی چرخ کئی پھانسی مارے کئی تھائے لا لا کے ماریا گیا. اگلی توپ انہوں نے ورتی ہے, کہنے لگے دیکھو کہ کئی توپن کئی سری کٹارے کئی توپاں وچ اگے رکھ کے بالکل کیما کیما کر دیتا اڑا دیتا, تے کئی جوندیاں نو تکھیاں چھرائیاں لے کے انہوں کی چمڑی جیڑی ہے ٹکڑے ٹکڑے کر کے چیریا گیا. کہ شبد ورتے نے کئی چرخ کئی پھانسی چارے, اگلے شبد ورتے کئی توپن کئی چھری کٹارے, تے آ نال کہن لگے پیاریو کہ کئی ایسے سن جنہاں نو توپاں اگے چھریاں اگے انہوں نے رکھیا, تے نال انہاں شبد ورتے نے کئی جل ڈوبے کئی کسیٹ کے مارے, کئی نو پانی وچ ڈوب ڈوب کے ماریا تے کئی نو کسیٹ کسیٹ کے مار دیتا. کہن لگے دبے ٹنگے بو بندوکن دے مارے, کئی نو دب کے کتے چھڈ کے انہاں دا ماس کھوایا گیا, کئی نو ٹنگ کے بندوکاں نال شلنی شلنی کیتا گیا. دبے ٹنگے بندوکن دے مارے, اگلا شبد انہاں ورتیا کون گنے مرے کئی ہزارے, ہزاراں لوک مار دیتے کنی کو گنتی کرا. اگے انہاں شبد ورتے نے کئی بزرگاں نو پکڑنا بچیاں نو پکڑنا, تے کیوں میں شبد بینتی کر رہا درج کیتا, بزرگاں نو پکڑ کے لیاونا تے انہاں دے تن دے بستر اتروا دینی, بچیاں نو تے بڈیاں نو ایک پنگت وچ ایک قطار وچ بٹھانا, اوتھے انہاں نو پرشادہ جویں شکی دے اس طرح ایک پنگت وچ بٹھانا, پرت کے جلاد نو کہنا کہ شستر لے تیج, انہیں ایکو کرپان نال انج وار کرنا, کہندے نے پنگت وچ بیٹھیاں دے ایکو دم ساریاں دے سر تڑ تو علیحدہ کردے نے, انہاں دے تڑ نے تڑبنا تے جلاد نے اوتھے کھلیاں پانی. ایکو جا سماں وی آیا اوتھے رتن سنگھ پنگو شبد لکھدے نے, کہن لگے پانت پانت کئی پکڑ بٹھائے, کئیاں نو پنگتاں وچ بٹھایا گیا پکڑ کے, تے پھر اگلا کم کی کیتا, کہن لگے سات تیگن کے شیش اڈوائے, انہاں دے سر جڑے نے کرپانا مار مار کے اڑا دیتے. کہندا میں وہ بھی میرے بزرگاں نے تکیا, کسے بندے دی اکھ کر دیتی, کسے ہاتھ کسے پیر کٹوائے, کسے دے ہاتھ جیوندے دے وڑ دیتے سکھ دے, کسے دے پیر کٹوا دیتے, کسے ہاتھ کسے ٹنگ کٹوائے, کڈ اکھ کسے کھل کٹوائے, کسے دے جیوندے دیاں اکھاں کر دیتیاں, تے کسے دی کھل ادھیڑ ادھیڑ کے انہاں نے وق کرنی شروع کر دیتی. اگے انہیں تک ورتی ہے, کہنے لگے کیسن والے جو نہ ہوئی بال برد لبا چھڈا نہ کوئی, کہندے جیڑا بھی کیساں والا ملیا انہاں نے ویکھیا بچہ, انہاں نے ویکھیا برد ہے, جیڑا سامنے آ گیا کسے نو چرخڑی تے چاڑیا, کسے نو پھانسی لا دتی, کسے نو پانی وچ ڈوب کے ماریا, کسے نو چھری نال کتر دتا, کسے نو دو پھاڑ کر دتا کسیٹ کے, کسے نو ٹنگ کے ماریا, کسے نو دب کے ماریا. کہن لگے کیسن جنہ دے کیسن کیسن وال نرجے کوئی بالک برد لبا چھڈے نہ کوئی, تے جدو سکھاں نو مار کے ہوندے تاں حکومت کہندی سی سکھن خوم ماپ ہم کینے, کہ جن سکھ مار لو جن ود مارو گے انہاں انعام دیاں گے, سکھاں نو جڑا مارے گا وہ خون سارے ماپ. یہ مطلب یہ نہیں کہ سکھاں دے خون ماپ, یہ ارتھ یہ کہ جے کوئی ہور اپرادھ کیتا ہے تے جے تو اودے بدلے سینکڑے سکھ مار کے آئے تے تیرے سارے اپرادھ معاف کر دیاں گے, سکھن خون معاف ان کینے. کہن لگے جتھے کتھے لب دے نے, جہاں لبو تہاں مارو چینے, انہاں نو لب کے مار مار کے انہاں نو ختم کر دیو. جدوں اے دور چلیا پھر اوتھے رتن سنگھ پنگو لکھ دے نے او سما آیا کہ جدو سکھاں دے چھوٹے چھوٹے بچیاں انہاں نے پکڑیا, پکڑ لگیا سی شہید سنگنیاں وی ذکر کر کے آئے کہ اچے اچھالنے بچے تے پرت کے تھلے تیز نیزے تکیاں نوکاں والے نیزے کرنے, بچے نو نیزے وچ پرونا تے بچے نے چچلانا, انہاں نے ٹکڑے کر کے آندراں دا ہار ماں دے گلے وچ پانا تے نال شبد کہنے مائی اے تینوں سکھ پتر جمن دی سزا ہے, اے سکھ بندہ انعام ہے, اے تیرے پتر دا ہار تیرے گلے وچ پایا ہے, اے سکھ بندہ تینوں انعام دیتا ہے. تے اوتھے کہندے جدوں سکھاں نوں اس چیز دا پتہ لگا ہے کہ ساڈے بچیاں نوں کو کے مار دیتا گیا ہے, او دن پھر خالصے دا فردا تڑپیا, میں بےنتی کرا یہ تڑپن کا بھاو گھبراہٹ نہ لیا جی. ادھر جدو دیکھا کہ سارے بزرگوں کے ٹکڑے ہوئے, سارے بچیاں دے ٹکڑے کیتے, سڈیاں بیبیاں تیاں بھن کے گلے بچوں کے بچیاں دے ہار پائے, ادن پھر خالصے نے کرداس کی ہے اکال پورک واہگرو ایک کرپا کری جتھے جتھے تیرا خالصہ ہوئے انہوں تتی واہ نہ لگن دے. اس دن ارداس میں تکاں شامل کیتیاں گیا تر کہ جہاں جہاں خالصہ جی صاحب تاں تاں رچیاں رعایت جتھے جتھے تیرا خالصہ ہوئے. تے میں جدو اجے تکاں پڑھیاں اسی تاں صاحب شبد تاں بڑی دور دی گالے جی شبد کہن نوں تیار نہیں. دیکھو نا ارداس میں کیا جہاں جہاں خالصہ جی صاحب اسی تاں سنگ شبد نہیں لاندے, ادھے ادھے نام ورتی جانے ہاں. پتا نہیں اسی کنا کو نویں جگ وچ پرویش کرنا چاہنے ہاں, سنگھ شبد نو کٹا کے یہ کدی نہ بھولو خالصہ جی صاحب ہے, اونوں صاحب کر کے پکاریا, خالصے نو جی کہہ کے بلایا تے کہن لگے جتھے جتھے خالصہ جی صاحب ہوئے اوتھے اوتھے رکھیا کری. تے سکھ نو یقین ہے کہ جتھے خالصہ ہوندا ہے اوتھے گرو دی آپ راکھی کردا ہے. ایک شبد ارداس وچ جنیاں کو ودواناں دیاں لکھتاں پڑھیاں نے انہاں نے خوش وقت رائے دی ایک گھٹنا دتی کہ نیاز بیگ پنڈ دے وچ نا ایک وری حملاوراں نے ترکاں نے جڑے اس ویلے دے حاکم سن انہاں نے حملہ کیتا کہ سکھ جڑا وہ رکھیا منگدا ہے گرو کولوں, بندے تو نہیں اکال تو منگدا ہے. جدو تن گرو کلگیدھر جی نے اکال اس اچارن کیتی ہے نا اتے چار تکاں نے سب تو پہلیاں جدو چوپی پڑھنے نا پرنو آد ایکنکارا جلتھل میل میل کیو پسارا اودیاں پہلیاں چار تکاں کدی بھلیو نا. اکال استد دا سرلیک جو ہے اودے اگے خاص کر کے لکھے بھی اے چار تکاں گرو گوبند سنگھ نے اپنے ہتھاں نال لکھیاں, باقی جیڑیاں نے بھائی منی سنگھ لکھ دے گئے گرو گوبند سنگھ جی اچار دے گئے. وہ چار تکاں کیڑیاں انہاں نے جدو پڑھنے ہیں وہ پہلی تک ہے کہ اکال پورکھ کی رچھا ہم نے دھیان دیا جے کہ اے اکال پورکھ واہگرو سانو کیول تیری اوٹ دا تیری رکھیا دا سہارا ہے. اکال پورکھ کی رچھا ہم نے اگے کہن لگے سرب لو جی کی سرب لو کی رچھا ہم نے, پہلا رچھا ہے پھر رچھیا, اکال پورکھ کی رچھا ہم نے سرب لو کی رچھیا ہم نے, کہن لگے سرب کال جی کی رچھیا ہم نے, پھر کہن لگے سرب لو جی کی سدا رچھیا ہم نے. ہن چار تکاں کہیاں, انہاں چاراں تکاں دے ارتھ کی نے؟ سکھ ودوانا نے ارتھ کیتے نے کہ تن گرو کلگیدھر اکال دے چرناں وچ کہندے نے کہ اکال پورکھ واہگرو مینوں کیول تیری رکھیا ہے, مینوں سرب لو شکتی دی کیول تیری رکھیا ہے, تیری دتی طاقت دی رکھیا ہے, تے نال شبد ورتے سرب کال جی کی سدا رکھیا ہم نے. کہ مالک جی مینوں سرب کال رہن والے پربھو تیری رکھیا ہے, سرب لو جی کی رچیا ہم نے, سدا میں تیرے اس دتے کوئی بل تو اوٹ لئی رکھیا لئیے. اوتھے پھر حضور جے اکال است وچ بچن کہندے نے کہ تیری رکھیا تیری دتی طاقت نال میں جینا, تے خالصے نے شبد ورتے سن کہ جتھے خالصہ ہوئے اوتھے رکھیا کری. میں کہنا گرو دا کدی خردا دیکھو, جتھے سکھ ہوندا ہے کتے وہ گرو رکھیا نہیں کردا. اسی بینتی چوپئی پڑھنے واہگرو کرپا کرے. میں اس وشے وال نہیں ترنا جڑے تک ترک کٹاکش کرن ترے نے, انہاں نے حضور نے جڑے بچن بینتی چوک وچ کہے نے نا, کدی دیکھو کہ اپنے خالصے پتراں دی پروار دی رکھیا نہیں منگی. سب تو پہلا شبد یہ کیا ہمری کرو ہاتھ دے رچھا پورن ہوئے چت کی اچھا, جہاں جہاں خالصہ جی صاحب تاں تاں رچھیا رعایت. کہن لگے ہمری کرو ہاتھ دے رچھا پورن ہوئے چت کی اچھا, تب چرنن من رہے ہمارا اپنا جان کرو پرتپارا, ہمرے دش سبت مکاو آپ ہاتھ دے موہے بچاو. وہ سکھا تیرے لیے کیا تھی سکھی بس ہے مورو پروارا سیوک سکھ سب کرتارا. مور اچھا نج کردہ کریے سا بیرن کو آش لریے, پورن ہوئے ہماری آسا تور پجن کی رہ پیاسا, تمہیں شاڑ کوئی اور نہ پیاؤں جو بر چاؤں سو تم تے پاؤں. تو کرپا کر میرے سیوک پروار نو سکھی رکھیں. اوتھے انہیں ایک شبد ورتے ہیں, پھر میں ادھر آنا چاہنا کہ خالصہ جی صاحب دے ارتھ کی. وہ کہنا نیاز بیگ پنڈ وچ حملہ ہوئے, ਮੈਂ ਦੋ ਤਿੰਨ ਉਦਾਹਰਨਾਂ ਇਤਿਹਾਸ ਵਿੱਚੋਂ ਦੇਣੀਆਂ ਨੇ। ਕਹਿੰਦੇ ਨੇ ਜ਼ਾਲਮ ਆਏ ਨੇ, ਉਹਨਾਂ ਨੇ ਪਿੰਡ ਵਿੱਚ ਕੋਈ ਵੀ ਸਿੱਖ ਬੁੱਢਾ ਬਜ਼ੁਰਗ, ਕੋਈ ਵੀ ਨੌਜਵਾਨ, ਕੋਈ ਵੀ ਬੱਚਾ, ਕੋਈ ਵੀ ਤੀਵੀਂ ਨਹੀਂ ਛੱਡੀ। ਹਰ ਇੱਕ ਨੂੰ ਉਹਨਾਂ ਨੇ ਆਪਣੀ ਤਲਵਾਰ ਨਾਲ ਮੌਤ ਦੇ ਘਾਟ ਉਤਾਰ ਦਿੱਤਾ। ਪਰਤ ਕੇ ਪਤਾ ਲੱਗਾ ਇੱਕ ਬੁੱਢੜੀ ਮਾਈ, ਉਹਦਾ ਪਤੀ, ਉਹਦਾ ਪੁੱਤਰ, ਖੁਸ਼ਵਕਤ ਰਾਏ ਲਿਖਦਾ ਵੀ ਉਹ ਦੋਨੋਂ ਸ਼ਹੀਦ ਹੋ ਗਏ ਨੇ। ਬੁੱਢੜੀ ਮਾਈ ਅੰਦਰ ਬੈਠੀ ਹੈ, ਕਹਿੰਦੇ ਇੱਕੋ ਦਮੇ ਪੁਕਾਰ ਉੱਠੀ ਕਿ ਗੁਰੂ ਗੋਬਿੰਦ ਸਿੰਘ ਤੁਸੀਂ ਕਿੱਥੇ ਹੋ? ਇਹ ਸ਼ਬਦ ਸਨ ਉਹਦੇ ਜਦੋਂ ਖਾਲਸਾ ਰੱਖਿਆ ਲਈ ਪੁਕਾਰਦਾ। ਉਹ ਕਹਿੰਦਾ ਸਿੱਖਾਂ ਨੂੰ ਯਕੀਨ ਉਹਨਾਂ ਦਾ ਗੁਰੂ ਉਹਨਾਂ ਦੇ ਕੋਲ ਜ਼ਰੂਰ ਆਉਂਦਾ। ਮੈਂ ਕਹਿੰਦਾ ਅੱਜ ਭਾਵੇਂ ਸਿਖੰਡਨ ਕਰਨ ਤੁਰ ਪਏ, ਪੁਰਾਣੇ ਸਿੱਖਾਂ ਨੇ ਕਿ ਵਿਸ਼ਵਾਸ ਨੂੰ ਸ਼ਬਦ ਕਿਹਾ ਸੀ ਕਿ ਦੁਨੀਆਂ ਦੇ ਲੋਕ ਖਾਲਸੇ ਨੂੰ ਰੱਖਣ ਵਾਲਾ ਉਹ ਵੇ ਕਿ ਜਿਹਦੇ ਹੱਥ ਵਿੱਚ ਖੰਡਾ ਹੈ, ਖੰਡਾ ਜਾ ਕੇ ਹੱਥ ਮੈਂ, ਕਲਗੀ ਸੋ ਹੈ ਸੀਸ, ਸੋ ਹਮਰੀ ਰੱਖਿਆ ਕਰੇ ਸ੍ਰੀ ਗੁਰੂ ਕਲਗੀ ਧਰ ਜਗਦੀਸ਼। ਕਿਸੇ ਕਲਗੀ ਧਰ ਜਗਦੀਸ਼ ਕਿਹਾ ਕਿਸੇ ਗੁਰ, ਪਰ ਉਹਨੂੰ ਪਤਾ ਮੇਰੀ ਰੱਖਿਆ ਮੇਰਾ ਗੁਰੂ ਕਰਦਾ। ਅਸੀਂ ਜੇ ਕਹੀਏ ਨਹੀਂ ਤੇ ਮੇਰੇ ਗੁਰੂ ਗ੍ਰੰਥ ਸਾਹਿਬ ਤਾਂ ਕਹਿੰਦੇ ਨੇ ਗੁਰ ਮੇਰਾ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤਿਸ ਸਦਾ ਸੰਭਾਲੇ। ਬੁੱਢੜੀ ਮਾਈ ਉਹਦੇ ਪਤੀ ਦੀ, ਉਹਦੇ ਪੁੱਤਰਾਂ ਦੀ, ਘਰ ਦੇ ਜੀ ਸਾਰੇ ਸ਼ਹੀਦ ਹੋ ਗਏ। ਉਹ ਕਹਿੰਦਾ ਇੱਕੋ ਦਮ ਪੁਕਾਰ ਸੀ ਗੁਰੂ ਗੋਬਿੰਦ ਸਿੰਘ, ਜੇ ਸਾਨੂੰ ਸਿੱਖ ਬਣਾਇਆ ਸੀ ਇਹਨਾਂ ਬੁੱਚੜਾਂ ਤੋਂ ਕੁਹਾਣ ਲਈ ਤੁਸੀਂ ਕਿੱਥੇ ਗਏ ਹੋ? ਕਹਿੰਦੇ ਨੇ ਇੰਨੀ ਦੇਰ ਨੂੰ ਹਕੂਮਤ ਨੂੰ ਪਤਾ ਲੱਗਾ ਵੀ ਸਿੱਖਾਂ ਦੀ ਇੱਕ ਮਾਈ ਜਿਉਂਦੀ। ਕਹਿੰਦੇ ਨੇ 100 ਘੋੜ ਸਵਾਰ ਉਹਨਾਂ ਉਸੇ ਵੇਲੇ ਭੇਜੇ ਕਿ ਉਸ ਮਾਈ ਨੂੰ ਵੀ ਖਤਮ ਕਰੋ। ਤੇ ਮਾਈ ਆਪਣੇ ਘਰ ਵਿੱਚ ਹੱਥ ਜੋੜ ਕੇ ਖਲੋਤੀ ਸੀ, ਗੁਰੂ ਗੋਬਿੰਦ ਸਿੰਘ ਤੂੰ ਕਿੱਥੇ ਹੈ? ਉਹ ਕਹਿੰਦਾ ਹਕੀਕਤ ਹੈ ਕਿ ਉਸ ਵੇਲੇ ਇੱਕ ਨੀਲੇ ਬਾਣੇ ਵਾਲਾ ਸ਼ਾਹ ਸਵਾਰ ਆਇਆ, ਘੋੜੇ ਤੇ ਆਇਆ। ਉਹਨੇ ਆਉਂਦਿਆਂ ਸਾਰ ਪੁੱਛਿਆ ਮਾਂ ਕੀ ਤੈਨੂੰ ਲੋੜੀਦਾ ਹੈ? ਤੇ ਉਹਦੇ ਸ਼ਬਦ ਸਨ ਮੈਨੂੰ ਕੇਵਲ ਗੁਰੂ ਗੋਬਿੰਦ ਸਿੰਘ ਚਾਹੀਦੇ ਨੇ। ਪੁੱਛਿਆ ਮਾਈ ਕਿਉਂ? ਕਹਿਣ ਲੱਗੇ ਇਹਨਾਂ ਜ਼ਾਲਮਾਂ ਨੂੰ ਕੌਣ ਸੋਧਾ ਲਾਏਗਾ? ਤੇ ਗੁਰੂ ਕੇ ਸਿੱਖੋ ਉਸੇ ਵੇਲੇ ਕਹਿੰਦੇ ਨੇ 100 ਘੋੜ ਸਵਾਰ ਜਿਹੜਾ ਮਾਈ ਨੂੰ ਮਾਰਨ ਆਇਆ, ਉਸ ਸ਼ਾਹ ਸਵਾਰ ਨੇ ਨੀਲੇ ਬਾਣੇ ਵਾਲੇ ਨੇ ਵੇਖਦਿਆਂ ਆਪਣੀ ਤੇਗ ਨਾਲ ਸਾਰੇ ਝਟਕਾ ਦਿੱਤੇ, ਇੱਕ ਖਿੰਨ ਵਿੱਚ ਅਲੋਪ ਹੋ ਗਿਆ। ਸਿੱਖਾਂ ਨੂੰ ਯਕੀਨ ਹੋ ਗਿਆ ਕਿ ਖਾਲਸੇ ਦੀ ਰਾਖੀ ਗੁਰੂ ਆਪ ਕਰਦਾ। ਖਾਸ ਕਰਕੇ ਇਸ ਘਟਨਾ ਨੂੰ ਮੈਂ ਦਰਜ ਕੀਤਾ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰੱਖਿਆ ਰਿਆਇਤ। ਦੇਖੋ ਹੁਣ ਸ਼ਬਦ ਕੀ ਨੇ, ਖਾਲਸਾ ਜੀ ਸਾਹਿਬ। ਅਸੀਂ ਤਾਂ ਸ਼ਬਦ ਸਿੱਖ ਲਈ ਇੰਨੇ ਭੱਦੇ ਬੋਲਦੇ ਹਾਂ। ਵੈਸੇ ਖਿਮਾ ਕਰਿਓ, ਸਿੱਖ ਦਾ ਅੱਧਾ ਨਾਮ ਸੱਦਣ ਵਾਲਾ ਤਨਖਾਹੀਆ ਹੁੰਦਾ ਹੈ। ਮੈਂ ਪਿਛਲੀ ਵਾਰੀ ਵੀ ਅਰਜ਼ ਕੀਤੀ ਸੀ, ਅੱਜ ਬੜਾ ਸਾਨੂੰ ਮਾਣ ਹੈ। ਮੈਂ ਕਿਸੇ ਨੂੰ ਤਰਕ ਕਰਕੇ ਨਹੀਂ ਕਹਿਣਾ ਕਿ ਫਲਾਣਾ ਸਿੰਘ ਗਿੱਲ, ਫਲਾਣਾ ਸਿੰਘ ਬਾਜਵਾ, ਸਿੰਘ ਵੀ ਸ਼ਬਦ ਨੇ ਨਾਲ ਸਿੱਧੀ ਸ਼ਬਦ। ਮੈਂ ਬੇਨਤੀ ਕਰਦੇ ਹਾਂ ਅਸੀਂ ਵਰਤਦੇ ਹਾਂ, ਮੈਂ ਉਂਝ ਸ਼ਬਦ ਵਰਤਦੇ ਹਾਂ ਕਿਸੇ ਨੂੰ ਕਹਿ ਕੇ ਨਹੀਂ। ਇੰਦਰਜੀਤ ਬਾਜਵਾ, ਗੁਰਭਜਨ ਗਿੱਲ ਸ਼ਬਦ ਵਰਤੇ ਜਾਂਦੇ ਨੇ ਕਿ ਫਲਾਣਾ ਵਿਰਕ। ਮੈਂ ਕਹਿੰਦਾ ਗੁਰੂ ਕੇ ਸਿੱਖਾਂ ਤੈਨੂੰ ਗੁਰੂ ਗੋਬਿੰਦ ਸਿੰਘ ਦੇ ਦਿੱਤੇ ਨਾਂ ਤੋਂ ਇੰਨੀ ਨਫ਼ਰਤ ਹੋ ਗਈ ਤੂੰ ਸਿੱਖ ਸਿੰਘ ਸ਼ਬਦ ਵੀ ਵਰਤਣ ਨੂੰ ਤਿਆਰ ਨਹੀਂ ਰਿਹਾ, ਤੇ ਜੇ ਤੂੰ ਗੁਰੂ ਦਾ ਨਾਮ ਵਰਤਣ ਨੂੰ ਤਿਆਰ ਨਹੀਂ ਤੇ ਧੱਕੇ ਖਾਈ, ਗੁਰੂ ਨੇ ਵੀ ਤੇਰੀ ਸਾਰ ਕੋਈ ਨਹੀਂ ਲੈਣੀ। ਜੇ ਆਪਾਂ ਗੁਰੂ ਦਾ ਨਾਂ ਲੁਕਾਨੇ ਪਏ ਹਾਂ, ਮੈਨੂੰ ਤੇ ਉਹ ਸੇਵਾ ਪੰਥੀ ਮਹਾਂਪੁਰਸ਼ ਦੀ ਗੱਲ ਚੇਤੇ, ਉਹਦਾ ਨਾਮ ਵੀ ਬਾਬਾ ਦੁਰਭੰਜਨ ਸੀ, ਸਿੰਘ ਵੀ ਨਹੀਂ ਸੀ। ਪਿਛਲੇ ਦਿਨ ਇੱਕ ਵਾਰੀ ਅਰਜ਼ ਕੀਤੀ ਸੀ ਕਿ ਲਾਹੌਰ ਗਏ ਇੱਕ ਮੁਸਲਮਾਨ ਫਕੀਰ ਨੂੰ ਮਿਲਣ, ਤੇ ਜਦੋਂ ਉਹਨੂੰ ਮਿਲੇ ਨਾ ਤੇ ਉਹਨੇ ਚਿਰ ਨੂੰ ਬਹਾਦਰ ਸ਼ਾਹ ਆ ਗਿਆ। ਉਹਨੇ ਦੇਖ ਕੇ ਬਾਬਾ ਦੁਰਭੰਜਨ ਜੀ ਦਾ ਸਰੂਪ ਕੇ ਉਹਨਾਂ ਦਾ ਦਾੜਾ ਲੰਬੇਰਾ ਦੇਖ ਕੇ ਇੱਕੋ ਸ਼ਬਦ ਕਿਹਾ, ਕਹਿਣ ਲੱਗਾ ਇਹ ਮਰੇਲੇ ਗੁਰੂ ਦਾ ਸਿੱਖ ਤੇ ਨਹੀਂ, ਮਰੇਲੇ ਦਰ ਤੇ ਗੁਰੂ ਗੋਬਿੰਦ ਸਿੰਘ ਦਾ ਸਿੱਖ ਤੇ ਨਹੀਂ। ਅੱਗੋ ਮੁਸਲਮਾਨ ਫਕੀਰ ਇੱਕੋ ਦਮ ਬੋਲ ਕੇ ਕਹਿੰਦਾ ਨਹੀਂ ਬਾਦਸ਼ਾਹ ਸਲਾਮਤ, ਇਹ ਗੁਰੂ ਨਾਨਕ ਪੰਥੀ ਹੈ। ਸ਼ਬਦ ਵਰਤਿਆ ਨਾਨਕ ਪੰਥੀ, ਇਹ ਗੁਰੂ ਗੋਬਿੰਦ ਸਿੰਘ ਦਾ ਸਿੱਖ ਨਹੀਂ। ਉਹ ਸੇਵਾ ਪੰਥੀ ਮਹਾਂਪੁਰਸ਼ ਉੱਚੀ ਸਾਰੀ ਬੋਲ ਕੇ ਕਹਿੰਦਾ ਝੂਠ ਬੋਲਦਾ, ਮੈਂ ਧੰਨ ਗੁਰੂ ਗੋਬਿੰਦ ਸਿੰਘ ਦਾ ਸਿੱਖ ਹਾਂ, ਮੈਂ ਉਹਦਾ ਪੁੱਤਰ ਹਾਂ। ਕਹਿੰਦੇ ਬਾਦਸ਼ਾਹ ਜਦੋਂ ਦੀ ਸੰਤ ਦੀ ਆਵਾਜ਼ ਸੁਣੀ ਕੰਬ ਗਿਆ। ਬਾਦਸ਼ਾਹ ਤਾਂ ਗਿਆ ਚਲਾ, ਤੇ ਫਕੀਰ ਨੇ ਇੱਕ ਸ਼ਬਦ ਕਿਹਾ, ਕਹਿਣ ਲੱਗਾ ਮਹਾਂਪੁਰਸ਼ੋ ਨੀਤੀ ਇਹ ਮੰਗ ਕਰਦੀ ਏ ਕਿ ਆਪਣੇ ਸਰੀਰ ਬਚਾਉਣ ਲਈ ਕੁਝ ਲਫ਼ਜ਼ਾਂ ਨੂੰ ਅੱਗੇ ਪਿੱਛੇ ਕਰ ਲਈਏ, ਤਾਂ ਕੀ ਏ ਕਿ ਨਾਲੇ ਗੁਰੂ ਗੋਬਿੰਦ ਸਿੰਘ ਤੇ ਗੁਰੂ ਨਾਨਕ ਵਿੱਚ ਕੋਈ ਅੰਤਰ ਹੈ? ਉਸ ਵੇਲੇ ਉਸ ਸੰਤ ਨੇ ਸ਼ਬਦ ਕਹਿ ਸਨ, ਕਹਿਣ ਲੱਗੇ ਗੱਲ ਸੁਣੀ, ਨੀਤੀ ਨੂੰ ਇੱਕ ਪਾਸੇ ਰੱਖ, ਗੁਰੂ ਨਾਨਕ ਤੇ ਗੁਰੂ ਗੋਬਿੰਦ ਸਿੰਘ ਵਿੱਚ ਕੋਈ ਅੰਤਰ ਨਹੀਂ, ਪਰ ਇਸ ਚਮੜੀ ਦੀ ਮੜੋਲੀ ਨੂੰ ਬਚਾਉਣ ਲਈ, ਪੁੱਤਰਾਂ ਦਾ ਦਾਨ ਦੇਣ ਵਾਲਾ, ਬਾਪੂ ਦਾ ਦਾਨ ਦੇਣ ਵਾਲਾ, ਸਭ ਕੁਝ ਵਾਰਨ ਵਾਲੇ ਗੁਰੂ ਦਾ ਨਕਾਂ ਨਾ ਲੁਕਾ ਲੈਣਾ, ਏਡੂ ਵੱਡਾ ਵਜਰ ਪਾਪ ਹੀ ਕੋਈ। ਕਹਿੰਦਾ ਸਭ ਤੋਂ ਵੱਡਾ ਪਾਪ ਇਹ, ਅਸੀਂ ਬੜੇ ਚਾਅ ਨਾਲ ਆਪਣੇ ਪਿੱਛੇ ਆਪਣੀਆਂ ਗੋਤਾਂ, ਆਪਣੇ ਜਾਤਾਂ, ਆਪਣੀਆਂ ਖੌਮੇ ਦੀਆਂ ਪੂਛਲਾਂ ਲਾਈ ਫਿਰਨੇ ਆ, ਸਾਨੂੰ ਇੰਨਾ ਪਤਾ ਨਹੀਂ ਕਿ ਸਿੰਘ ਸ਼ਬਦ ਜਿਹੜੇ ਤੇ ਸਰਦਾਰ ਸ਼ਬਦ ਇਹ ਤਾਂ ਮਿਲੇ ਸਨ ਜੇ ਸਿਰ ਦਿੱਤੇ ਨੇ ਤੇ ਸਿੰਘ ਸ਼ਬਦ ਦਿੱਤਾ ਹਜ਼ੂਰ ਨੇ। ਖੈਰ ਮੈਂ ਆਪਣੇ ਵਿਸ਼ੇ ਵੱਲ ਆਵਾਂ ਕਿ ਇਸ ਵੇਲੇ ਸ਼ਬਦ ਕਿਹਾ ਜਾਂਦਾ ਹੈ ਕਿ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰੱਖਿਆ ਰਹਿ, ਜਿੱਥੇ ਜਿੱਥੇ ਤੇਰਾ ਖਾਲਸਾ ਜੀ ਸਾਹਿਬ ਹੋਵੇ। ਤੇ ਦੇਖੋ ਕਿੰਨਾ ਕੁ ਪਿਆਰ ਵਾਲਾ ਸ਼ਬਦ ਹੈ, ਮੈਂ ਕਹਿੰਦਾ ਇੰਨਾ ਮਿੱਠਾ ਸ਼ਬਦ ਖਾਲਸਾ ਜੀ ਸਾਹਿਬ। ਤੇ ਧੰਨ ਗੁਰੂ ਕਲਗੀਧਰ ਜੀ ਨੂੰ ਕਦੀ ਪੁੱਛੋ ਕਿ ਖਾਲਸਾ ਜੀ ਸਾਹਿਬ ਕੀ ਹੁੰਦਾ ਹੈ, ਉਹ ਕਹਿੰਦੇ ਨੇ ਜੇ ਮੇਰੀ ਨਜ਼ਰ ਵੀ ਤੱਕੇ ਨਾ ਤੇ ਮੈਂ ਜੀ ਸਾਹਿਬ ਤਾਂ ਕਹਿੰਦਾ ਵਾਂ, ਇਸ ਕਰਕੇ ਕਿ ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੂੰ ਕਰੂੰ ਨਿਵਾਸ, ਖਾਲਸਾ ਮੇਰੋ ਮੁੱਖ ਹੈ ਅੰਗਾ, ਖਾਲਸੇ ਕੇ ਹੂੰ ਸਭ ਸਭ ਸੰਗਾ, ਖਾਲਸਾ ਮੇਰਾ ਇੱਟ ਸੁਹਿਰਦ, ਖਾਲਸਾ ਮੇਰੋ ਕਈਅਤ ਬਿਰਧ। ਇਸ ਕਰਕੇ ਜੀ ਸਾਹਿਬ ਹੈ ਕਿ ਖਾਲਸਾ ਮੇਰਾ ਸਤਿਗੁਰ ਪੂਰਾ, ਖਾਲਸਾ ਮੇਰਾ ਸੱਜਣ ਸੂਰਾ। ਕਹਿਣ ਲੱਗੇ ਜਾਂ ਮੈਂ ਰੰਚ ਨਾ ਮਿੱਥਿਆ ਭਾਕੀ, ਪਾਰ ਬ੍ਰਹਮ ਗੁਰ ਨਾਨਕ ਸਾਖੀ, ਰੋਮ ਰੋਮ ਜੇ ਰਸ ਨਾ ਪਾਉਂ ਤਦ ਵੀ ਖਾਲਸਾ ਜਸ ਤੋਏ ਗਾਉਂ, ਹਉ ਖਾਲਸੇ ਕਾ ਖਾਲਸਾ ਮੋਰੋ ਮੋਰੋ ਤਾਂ ਇਹ ਜੀ ਸਾਹਿਬ ਹੈ ਕਿ ਜਹਾਂ ਜਹਾਂ ਖਾਲਸਾ ਜੀ ਸਾਹਿਬ, ਹਉ ਖਾਲਸੇ ਕਾ ਖਾਲਸਾ ਮੇਰੋ। ਤੇ ਅਵਸ਼ ਅੱਗਾ ਸ਼ਬਦ ਵਰਤਿਆ ਓਤ ਪੋਤ ਸਾਗਰ ਗੁੰਡੇਰੋ, ਜਿਵੇਂ ਇੱਕ ਸਮੁੰਦਰ ਤੇ ਸਮੁੰਦਰ ਦੀ ਬੂੰਦ ਦਾ ਅਸਲਾ ਇੱਕ, ਇਸੇ ਤਰ੍ਹਾਂ ਖਾਲਸਾ ਤੇ ਗੁਰੂ ਦਾ ਅਸਲਾ ਇੱਕ ਹੈ। ਕਦੀ ਗੁਰੂ ਗੋਬਿੰਦ ਸਿੰਘ ਜੀ ਨੂੰ ਪੁੱਛੋ ਕਿ ਜੀ ਸਾਹਿਬ ਕਿਉਂ ਵੇ, ਹਜ਼ੂਰ ਨੇ ਇੱਕ ਸ਼ਬਦ ਵਰਤਿਆ ਸੀ ਉਹ ਪੜ੍ਹਨੇ ਇੱਕ ਬੇਤਾ ਹਜ਼ੂਰ ਦਾ, ਕਹਿਣ ਲੱਗੇ ਸੇਵ ਕਰੀ ਇਨਹੀ ਕੀ ਭਾਵਤ ਔਰ ਕੀ ਸੇਵ ਸੁਹਾਤ ਨਾ ਜੀ ਕੋ, ਇਹ ਖਾਲਸਾ ਜੀ ਸਾਹਿਬ ਹੈ ਇਹਦੀ ਸੇਵਾ ਕਰੀ। ਕਹਿਣ ਲੱਗੇ ਸੇਵ ਕਰੀ ਇਨਹੀ ਕੀ ਭਾਵਤ ਔਰ ਕੀ ਸੇਵ ਸੁਹਾਤ ਨਾ ਜੀ ਕੋ, ਦਾਨ ਦਿਓ ਇਨਹੀ ਕੋ ਭਲੋ ਅਰ ਆਨ ਕੋ ਦਾਨ ਨਾ ਲਾਗਤ ਨੀਕੋ। ਕਹਿਣ ਲੱਗੇ ਆਗਿਆ ਫਲੈ ਇਨਹੀ ਕੋ ਦਿਓ, ਜਗ ਮੈਂ ਜਸ ਔਰ ਦਿਓ ਸਭ ਫੀਕੋ, ਮੋ ਗ੍ਰਹਿ ਮੈਂ ਤਨ ਤੇ ਮਨ ਤੇ ਸਿਰ ਲਓ, ਧਨ ਹੈ ਸਭ ਹੀ ਇਨਹੀ ਕੋ। ਮੇਰੇ ਘਰ ਵਿੱਚ ਤਨ ਮਨ ਸਿਰ ਧਨ ਸਭ ਕੁਝ ਮੈਂ ਇਹਦੇ ਤੋਂ ਕੁਰਬਾਨ ਪਿਆ ਕਰਨਾ ਵਾ, ਕਿਉਂਕਿ ਇਹ ਖਾਲਸਾ ਜੀ ਸਾਹਿਬ ਹੈ। ਉੱਥੇ ਫਿਰ ਗੁਰਮੁਖਾਂ ਨੇ ਜਦੋਂ ਅੱਤ ਦੀਆਂ ਭੀੜਾਂ ਪਈਆਂ ਤੇ ਖਾਲਸੇ ਦਾ ਕਿਰਦਾ ਧੜਕਦਾ, ਅੱਜ ਵੀ ਅਸੀਂ ਅਰਦਾਸ ਕਰਨੇ ਹਾਂ ਤੇ ਮੈਂ ਬੇਨਤੀ ਕਰਨਾ ਹੁੰਦਾ, ਜਹਾਂ ਜਹਾਂ ਦਾ ਅਰਥ ਅੱਜ ਇੰਨਾ ਸਰਵ ਵਿਆਪਕ ਹੋ ਗਿਆ ਕਿ ਖਾਲਸਾ ਭਾਵੇਂ ਹਿੰਦੁਸਤਾਨ ਵਿੱਚ ਬੈਠਾ ਹੋਵੇ, ਖਾਲਸਾ ਭਾਵੇਂ UK ਵਿੱਚ ਯੂਰਪ ਵਿੱਚ ਬੈਠਾ ਹੋਵੇ, ਖਾਲਸਾ ਭਾਵੇਂ ਮਲਾਇਆ ਵਿੱਚ ਬੈਠਾ ਹੋਵੇ, ਖਾਲਸਾ ਭਾਵੇਂ ਧਰਤੀ ਤੇ ਕਿਸੇ ਵੀ ਗੋਸ਼ੇ ਵਿੱਚ ਹੋਵੇ, ਪਰ ਇਹ ਕਦੀ ਨਾ ਭੁੱਲੇ ਜਿੱਥੇ ਜਿੱਥੇ ਖਾਲਸਾ ਹੈ ਉਹਦਾ ਭਰਾ ਅੰਦਰੋਂ ਧੜਕਣ ਲੈ ਕੇ ਕਹਿੰਦਾ ਵਾਹਿਗੁਰੂ ਮੇਰੇ ਭਰਾ ਦਾ ਭਲਾ ਕਰੀ, ਮੇਰੇ ਖਾਲਸੇ ਦੀ ਰੱਖਿਆ ਕਰੀ, ਕਿ ਸਾਡੇ ਅੰਦਰ ਤੜਫਦੇ ਨਹੀਂ। ਭਾਵੇਂ ਕਿਤੇ ਹਮਲਾ ਅਕਾਲ ਤਖ਼ਤ ਸਾਹਿਬ ਤੇ ਹੋਵੇ, ਭਾਵੇਂ ਦਿੱਲੀ ਵਿੱਚ ਸਿੱਖਾਂ ਦੇ ਨਾਲ ਉਹਨਾਂ ਨੂੰ ਕਤਲ ਕੀਤਾ ਜਾਏ ਸਾਜਿਸ਼ ਅਧੀਨ, ਭਾਵੇਂ ਚਿੱਟੀ ਸਿੰਘਪੁਰਾ ਵਿੱਚ ਸਿੱਖਾਂ ਨੂੰ ਕੋਹ ਕੇ ਸ਼ਹੀਦ ਕੀਤਾ ਜਾਏ, ਮੈਂ ਕਹਿੰਦਾ ਧਰਤੀ ਦੇ ਹਰ ਖਿੱਤੇ ਵਿੱਚ ਬੈਠਾ ਸਿੱਖ ਇੱਕੋ ਦਮ ਤੜਫ ਉੱਠਦਾ ਹੈ ਤੇ ਉਸ ਤੜਫ ਨੂੰ ਲੈ ਕੇ ਕਹਿੰਦਾ ਜਾਂ ਜਾਂ ਖਾਲਸਾ ਜੀ ਸਾਹਿਬ ਤਾਂ ਤਾਂ ਰੱਖਿਆ ਰਹਿ, ਕਿ ਜਿੱਥੇ ਜਿੱਥੇ ਤੇਰਾ ਖਾਲਸਾ ਹੋਵੇ ਉੱਥੇ ਰੱਖਿਆ ਕਰੀ। ਇੱਕ ਘਟਨਾ ਬੜੇ ਕਮਾਲ ਦੀ ਇੱਕ ਵਿਦਵਾਨ ਨੇ ਦੱਸੀ, ਉਹ ਕਿਹੋ ਜਿਹਾ ਪਿਆਰ ਹੋਵੇਗਾ ਖਾਲਸੇ ਦਾ। ਜਦੋਂ ਚੌਧਰੀ ਸਾਹਿਬ ਰਾਏ ਨੇ ਇਹ ਸ਼ਬਦ ਕਿਹਾ ਸੀ ਨਾ, ਘੋੜੀਆਂ ਆਪਣੀਆਂ ਛੱਡਦਾ ਸੀ ਤੇ ਸਿੱਖਾਂ ਦੇ ਖੇਤ ਉਜਾੜਦਾ ਸੀ, ਉਹਨੂੰ ਇਹਨੇ ਕਿਹਾ ਸੀ ਸਮਝਾ ਕੇ ਵੀ ਬੰਦਾ ਬਣ ਕੇ ਆਪਣੀਆਂ ਘੋੜੀਆਂ ਨੂੰ ਬੰਨ ਲੈ, ਤੇ ਸਾਹਿਬ ਰਾਏ ਨੇ ਕਿਹਾ ਸੀ ਬੰਨਾਂਗਾ ਜ਼ਰੂਰ, ਮੈਂ ਸਿਰਫ਼ ਇੱਕ ਬੇਨਤੀ ਕਰਨੀ, ਖਾਲਸੇ ਦਾ ਪਿਆਰ ਕੀ। ਇਹ ਜਿਹੜੇ ਸ਼ਬਦ ਲਿਖੇ ਨੇ ਐਵੇਂ, ਇਹ ਤਥਾਕਥਿਤ ਸ਼ਬਦ ਨਹੀਂ, ਇਹ ਕਥਾਉਣੀਆਂ ਨਹੀਂ, ਇਹਦੇ ਪਿੱਛੇ ਜੀਵਨ ਨੇ। ਉਹਨੂੰ ਕਿਹਾ ਵੀ ਤੂੰ ਬੰਦਾ ਬਣ ਕੇ ਆਪਣੀਆਂ ਘੋੜੀਆਂ ਬੰਨ, ਉਹਨੇ ਅੱਗੋਂ ਦਿੱਤਾ ਸੀ ਉੱਤਰ ਬੰਨਾਂਗਾ ਜ਼ਰੂਰ ਪਰ ਰੱਸੇ ਕੋਈ ਨਹੀਂ, ਸਿੱਖਾਂ ਦੇ ਵਾਲ ਵੱਢਾਂਗਾ ਰੱਸੇ ਬਣਾ ਕੇ ਬੰਨਾਂ। ਸਰਦਾਰ ਤਾਰਾ ਸਿੰਘ ਵਾਂ ਨੂੰ ਜਦੋਂ ਦੱਸਿਆ ਵੀ ਸਾਹਿਬ ਰਾਜ ਚੌਧਰੀ ਘੋੜੀਆਂ ਨਹੀਂ ਬੰਨਦਾ, ਜੇ ਕਿਹਾ ਹੈ ਤੇ ਅੱਗੋਂ ਕਹਿੰਦਾ ਵੀ ਸਿੱਖਾਂ ਦੇ ਕੇਸਾਂ ਦੇ ਰੱਸੇ ਵੱਟ ਕੇ ਘੋੜੀਆਂ ਬੰਨਾਂਗਾ, ਤੇ ਸਰਦਾਰ ਤਾਰਾ ਸਿੰਘ ਵਾਂ ਕਹਿਣ ਲੱਗੇ ਹੁਣ ਘੋੜੀਆਂ ਜਿੱਦਣ ਛੱਡੇ ਮੈਨੂੰ ਦੱਸਿਓ ਬੰਨ ਕੇ ਮੈਂ ਘਰ ਲਿਆਵਾਂਗੇ, ਜੇ ਮਾਂ ਦਾ ਦੁੱਧ ਪੀਤਾ ਤੇ ਮੇਰੇ ਘਰੋਂ ਘੋੜੀਆਂ ਕੱਢ ਕੇ ਲਿਜਾਏ। ਮੈਂ ਕਹਿੰਦਾ ਵਾਹ ਉਹ ਖਾਲਸਾ ਤੇਰੀ ਆਪਣੇ ਸ਼ਬਦ ਸੁਣਦਿਆਂ ਤਾਰ। ਤਾਰਾ ਸਿੰਘ ਵਾਹ ਦੀਆਂ ਅੱਖਾਂ ਜਿਹੜੀਆਂ ਨੇ ਉਹ ਮਾਨੋ ਜਿਵੇਂ ਖੂਨ ਉੱਤਰ ਆਇਆ ਵੀ ਖਾਲਸੇ ਨੂੰ ਕੋਈ ਸ਼ਬਦ ਕਹਿ ਗਏ, ਹੁਣ ਆਪਾਂ ਬੜੇ ਖੁਸ਼ ਹੁੰਦੇ ਹਾਂ ਇੱਕ ਦੀ ਬੇਇੱਜ਼ਤੀ ਹੁੰਦੀ ਹੋਵੇ, ਕਹਿੰਦੇ ਚੰਗਾ ਮੇਰਾ ਵਿਰੋਧੀ ਸੀ ਚੰਗਾ ਥੱਲੇ ਲੱਗਾ। ਬਾਹਰ ਖਲੋ ਕੇ ਅਸੀਂ ਇੱਕ ਦੂਜੇ ਦੇ ਧੀਆਂ ਭੈਣਾਂ ਉੱਤੇ ਚਿੱਕੜ ਸੱਤਨੇ ਆ, ਖਾਲਸੇ ਦੇ ਕਰਮ ਨੇ। ਇਹਨੂੰ ਕਹੋਗੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰੱਖਿਆ ਰਹੇ, ਸਾਨੂੰ ਤਾਂ ਨਰਕ ਵਿੱਚ ਵੀ ਧੋਈ ਨਹੀਂ ਮਿਲਣੀ। ਸ਼ਬਦ ਵਰਤਨੇ ਆ ਪਰ ਗੁਰੂ ਦੀ ਗੱਲ ਸਮਝਣ ਦੇ ਸਾਡੇ ਕੋਲ ਅਕਲ ਕੋਈ ਨਹੀਂ। ਉੱਥੇ ਦੇਖੋ ਉਹਨੂੰ ਇੱਕੋ ਦਮ ਅੱਖਾਂ ਵਿੱਚ ਖੂਨ ਆ ਗਿਆ। ਕੌਣ ਹੁੰਦਾ ਖਾਲਸੇ ਦੇ ਕੇਸ ਵੱਢ ਕੇ ਇੱਕ ਰੱਸੇ ਬਣਾਉਣ ਵਾਲਾ, ਘੋੜੀਆਂ ਪਰਤ ਕੇ ਬੰਨੀਆਂ। ਸਾਹਿਬ ਰਾਏ ਚੌਧਰੀ ਦੀ ਜ਼ਰੂਰਤ ਨਾ ਪਈ। ਖੈਰ ਮੈਂ ਜਿਹੜੀ ਬੇਨਤੀ ਕਰਨੀ ਚਾਹੁੰਦਾ ਵਾਂ, ਅੱਜ ਜਦੋਂ ਲਾਹੌਰ ਤੋਂ ਤਖੀ ਬੇਗ ਵਰਗੇ ਆਏ ਨੇ, ਕਹਿੰਦੇ ਨੇ ਸਰਦਾਰ ਤਾਰਾ ਸਿੰਘ ਵਾਂ ਆਪ ਵਧੇ ਆਉਂਦੇ ਹੋਏ ਨੂੰ, ਜਦੋਂ ਇੱਥੇ ਜੰਗ ਹੋਣ ਲੱਗਾ, ਮੈਂ ਕਹਿੰਦਾ ਖਾਲਸੇ ਦੀ ਖਾਲਸੇ ਪ੍ਰਤੀ ਕਿੰਨੀ ਕੁ ਭਾਵਨਾ ਸੀ। ਦੋ ਭਰਾ ਗੱਡੇ ਤੇ ਰੂੜੀ ਲੱਦ ਕੇ ਲਈ ਜਾਂਦੇ ਸਨ ਕੁਰਬਾਨ ਪਿੰਡ ਦੇ। ਇਹ ਪ੍ਰਿੰਸੀਪਲ ਸਤਬੀਰ ਸਿੰਘ ਹੋਣਾ ਨੇ ਪੁਰਾਤਨ ਇਤਿਹਾਸਕ ਜੀਵਨੀਆਂ ਗ੍ਰੰਥ ਵਿੱਚ ਇਸ ਘਟਨਾ ਨੂੰ ਦਰਜ ਕੀਤਾ ਹੈ। ਸੱਕੇ ਭਰਾ ਤੇ ਸ਼ਸਤਰ ਤਿੰਨ ਪੁੱਟੀ ਸ੍ਰੀ ਸਾਹਿਬ ਉਹਨਾਂ ਦੇ ਕੋਲ ਹੁੰਦੀ ਵੀ ਸੀ ਉਸ ਵੇਲੇ। ਕਹਿੰਦੇ ਨੇ ਜਦੋਂ ਦੇਖਿਆ ਨਾ ਵੀ ਇੱਥੇ ਤੇ ਜੰਗ ਹੁੰਦਾ ਪਿਆ, ਖਾਲਸਾ ਜਿਹੜਾ ਜੂਝਦਾ ਪਿਆ ਤੇ ਜਿਹੜਾ ਬਲਦਾਂ ਨੂੰ ਅੱਗੇ ਹੱਕਦਾ ਪਿਆ ਸੀ ਨਾ, ਉਹਨੇ ਨਾਲ ਬੈਠੇ ਭਰਾ ਨੂੰ ਕਹਿੰਦਾ ਹੁਣ ਇੱਕ ਕੰਮ ਕਰ, ਆ ਮੱਲੜ ਆ ਰੂੜੀ ਤੂੰ ਲੈ ਜਾ ਘਰ, ਦੇਖ ਖਾਲਸੇ ਤੇ ਹਮਲਾ ਹੋ ਗਿਆ, ਆਪਾਂ ਕਿਉਂ ਆਪਣੇ ਘਰ ਨੂੰ ਜਾਈਏ, ਤੂੰ ਘਰ ਜਾ ਲੈ ਕੇ ਗੱਡਾ, ਮੈਂ ਤੇ ਸ਼ਹੀਦ ਹੁੰਦਾ ਵਾਂ। ਕਹਿੰਦਾ ਉਹਨੇ ਗੱਡੇ ਤੋਂ ਛਾਲ ਮਾਰੀ, ਤਲਵਾਰ ਕਿਰਪਾਨ ਆਪਣੀ ਮਿਆਨ ਵਿੱਚੋਂ ਧੂਲੀ ਤੇ ਇੱਕੋ ਦਮ ਛਾਲ ਮਾਰ ਕੇ ਮੁਗਲਾਂ ਨੂੰ ਜਦੋਂ ਚੀਰਨ ਲੱਗਾ ਤੇ ਜਿਹਨੂੰ ਘੋੜੇ ਆ ਵਾਹਿਗੁਰੂ ਗੱਡੇ ਦੀਆਂ ਢੱਗਿਆਂ ਦੀਆਂ ਬਲਦਾਂ ਦੇ ਰੱਸੇ ਪਕੜਾਏ ਸਨ, ਉਹ ਕਹਿੰਦਾ ਜੇ ਤੂੰ ਸ਼ਹੀਦ ਹੋਣਾ ਤੇ ਮੇਰੇ ਸ਼ਹੀਦ ਹੁੰਦਿਆਂ ਤੈਨੂੰ ਨਫ਼ਰਤ ਕਿਉਂ, ਗੱਡਾ ਜਿੱਧਰ ਜਾਂਦਾ ਜਾਣ ਤੇ ਮੈਂ ਵੀ ਸ਼ਹੀਦ ਹੋਵਾਂਗਾ। ਉਹ ਕਹਿੰਦਾ ਦੋਨੋਂ ਛਾਲ ਮਾਰ ਕੇ ਗੱਡੇ ਤੋਂ ਥੱਲੇ ਉਤਰੇ, ਦੋਨੇ ਲੜਦੇ ਲੜਦੇ ਸ਼ਹੀਦ ਹੋ ਗਏ। ਇਹ ਵੇਖ ਕੇ ਸਰਬੱਤ ਖਾਲਸੇ ਦਾ ਆਪਸ ਵਿੱਚ ਪਿਆਰ, ਕੋਈ ਨੀ ਜਾਣਦੇ ਕਿਹੜੇ ਲੜਦੇ ਪਏ ਨੇ, ਬਸ ਦੇਖਿਆ ਵੀ ਸਿੱਖਾਂ ਤੇ ਹਮਲਾ ਹੋਇਆ। ਇੱਕੋ ਦਮ ਇੱਥੇ ਇਹਨੂੰ ਮਤਸਵੀ ਪੁਣਾ ਨਾ ਸਮਝਿਓ, ਇਹ ਸਾਡੇ ਅੰਦਰ ਦਾ ਪਿਆਰ ਹੈ, ਕਿਉਂਕਿ ਸਾਡੀ ਇੱਕ ਮਾਂ ਮਾਤਾ ਸਾਹਿਬ ਕੌਰ, ਸਾਡਾ ਬਾਪੂ ਗੁਰੂ ਗੋਬਿੰਦ ਸਿੰਘ ਹੈ, ਅਸੀਂ ਅੰਮ੍ਰਿਤ ਦੀ ਦਾਤ ਲਈ ਹੈ। ਕਿਸੇ ਦੀ ਜ਼ਰੂਰਤ ਕੀ ਕਿ ਖਾਲਸੇ ਦੇ ਉੱਤੇ ਕੋਈ ਹੱਥ ਚੁੱਕ ਜਾਏ। ਕਹਿਣ ਲੱਗੇ ਉਦੋਂ ਸਿੱਖਾਂ ਦੇ ਅੰਦਰ ਇੰਨੀ ਭਾਵਨਾ ਬਣ ਗਈ, ਇੱਕ ਜੀ ਸਾਹਿਬ ਕਹਿਣਾ ਤੇ ਦੂਜਾ ਕਹਿਣਾ ਜਿੱਥੇ ਖਾਲਸਾ ਹੋਵੇਗਾ ਮੇਰੇ ਸਤਿਗੁਰਾਂ ਤੂੰ ਮਿਹਰ ਕਰਕੇ ਰੱਖਿਆ ਕਰੀ, ਤੇ ਫਿਰ ਗੁਰੂ ਆਪਣੇ ਖਾਲਸੇ ਦੀ ਰੱਖਿਆ ਕਿਵੇਂ ਕਰਦਾ ਹੈ। ਬਾਣੀ ਵਿੱਚੋਂ ਦੋ ਤਿੰਨ ਪ੍ਰਮਾਣ ਦੇ ਕੇ ਸੰਪੂਰਨਤਾ ਕਰਨੀ ਹੈ ਕਿ ਜਹਾਂ ਜਹਾਂ ਖਾਲਸਾ ਜੀ ਸਾਹਿਬ, ਇਹਦੇ ਅਰਥ ਮੈਂ ਕਰ ਚੁੱਕਾ, ਜਿੱਥੇ ਜਿੱਥੇ ਵੀ ਖਾਲਸਾ ਜੀ ਸਾਹਿਬ ਹੋਵੇ ਤਹਾਂ ਤਹਾਂ ਰੱਖਿਆ ਰਿਆਇਤ। ਇੱਥੇ ਹੁਣ ਕਈਆਂ ਨੇ ਕਿਹਾ ਵੀ ਇਹ ਸ਼ਬਦ ਰਹਿਤ ਸੀ, ਨਹੀਂ ਇਹ ਢੁੱਕਦੇ ਹੀ ਹੈ, ਜਿੱਥੇ ਜਿੱਥੇ ਖਾਲਸਾ ਹੋਵੇ ਉੱਥੇ ਰੱਖਿਆ ਕਰੀ ਤੂੰ ਮਿਹਰ ਕਰੀ। ਧੰਨ ਗੁਰੂ ਕਲਗੀਧਰ ਕਹਿੰਦੇ ਨੇ ਅਰਦਾਸ ਕਰਿਆ ਕਰ, ਅਰਦਾਸ ਤਾਂ ਪੱਲਾ ਨਾ ਛੱਡੀ ਤੇ ਗੁਰੂ ਰੱਖਿਆ ਕਰਦਾ। ਕੀ ਅਸੀਂ ਹਜ਼ੂਰ ਦੇ ਕਦੀ ਇਹ ਬਚਨ ਭੁੱਲ ਸਕਾਂਗੇ ਕਿ ਰੋਗਣ ਤੇ ਅਰ ਸੋਗਣ ਤੇ ਜਦੋਂ ਕਹੀਏ ਤੂੰ ਰੱਖਿਆ ਕਰੀ, ਰੋਗਣ ਤੇ ਅਰ ਸੋਗਣ ਤੇ ਜਲ ਜੋਗਣ ਤੇ ਬੋ ਭਾਂਤ ਬਚਾਵੈ ਰੱਖਿਆ ਕਰਦਾ। ਸ਼ਤਰ ਅਨੇਕ ਚਲਾਵਤ ਘਾਵ ਤਉ ਤਨ ਏਕ ਨਾ ਲਾਗਣ ਪਾਵੇ, ਰੱਖਿਆ ਕਰਦਾ ਹੈ ਜਿਸ ਨੂੰ ਸਾਜਨ ਰਾਖਸੀ। ਦੁਸ਼ਮਨ ਕਵਨ ਵਿਚਾਰ ਸਵੈ ਨ ਸਕੈ ਤੈ ਸ਼ਾਹ ਕੋ ਨੇ ਫੁੱਲ ਜਾਏ ਗਵਾਰ, ਜੋ ਸਾਧੂ ਸ਼ਰਨੀ ਪਰੇ ਤਿਨਕੇ ਕਵਨ ਵਿਚਾਰ, ਦੰਤ ਜੀਭ ਜਿਮ ਰਾਖਈ ਦੁਸ਼ਟ ਅਦਿਸ਼ਟ ਸੰਘਾਰ, ਜਿਵੇਂ ਦੰਦਾਂ ਵਿੱਚ ਜੀਭ ਨੂੰ ਬਚਾਉਂਦਾ ਇਸ ਤਰ੍ਹਾਂ ਆਪਣੇ ਖਾਲਸੇ ਜੀ ਸਾਹਿਬ ਨੂੰ ਬਚਾਉਂਦਾ ਹੈ। ਹਜ਼ੂਰ ਨੇ ਗੁਰੂ ਰਾਮਦਾਸ ਜੀ ਨੇ ਇੱਕ ਬਚਨ ਕਿਹਾ, ਕਹਿਣ ਲੱਗੇ ਜੈਸੇ ਕਾਤੀ ਤੀਤ ਬਤੀਤ ਹੈ ਵਿੱਚ ਰੱਖ ਹੈ ਰਸਨਾ ਮਾਤ ਰੱਤ ਕੇਰੀ। ਕਹਿਣ ਲੱਗੇ ਮਤ ਸਮਝੋ ਕਿਤੇ ਇਹ ਇਹ ਰਸਨਾ ਆਪਣੀ ਆਪ ਹਫਾਜ਼ਤ ਵੀ ਕਰਦੀ ਏ। ਕਹਿਣ ਲੱਗੇ ਅਸਲ ਵਿੱਚ ਰੱਬ ਇੰਨਾ ਦਿਆਲੂ ਏ, ਉਹ ਦੰਦਾਂ ਵਿੱਚ ਜੀਵ ਨੂੰ ਬਚਾਈ ਬੈਠਾ ਹੈ ਤੇ ਖਾਲਸੇ ਨੂੰ ਹਰ ਥਾਂ ਤੇ ਗੁਰੂ ਆਪ ਕਿਰਪਾ ਕਰਕੇ ਬਚਾਉਂਦਾ ਹੈ। ਜਿਹੜੀ ਬੇਨਤੀ ਮੈਂ ਕਰਨੀ ਚਾਹੁੰਦਾ ਅੱਗੇ ਚੱਲ ਕੇ ਕਿ ਰੱਖਿਆ ਲਈ ਅਸੀਂ ਬੇਨਤੀ ਕਰ ਨਹੀਂ ਸਕਦੇ, ਰੋਜ਼ ਇੱਕ ਬਚਨ ਪੜ੍ਹਨੇ, ਔਖੀ ਘੜੀ ਨਾ ਦੇਖਣ ਦੇਈ। ਹੁਣ ਕਈ ਦਾ ਪਾਠ ਕਰਦੇ ਨੇ ਦੇਈ, ਜੇ ਬਿੰਦੀ ਲਾਤੀ ਅਰਥ ਹੋਰ ਹੋ ਜਾਣੇ ਨੇ। ਔਖੀ ਘੜੀ ਨਾ ਦੇਖਣ ਦੇਈ, ਜਦੋਂ ਕਹਾਂਗੇ ਦੇਈ ਇਹਦਾ ਅਰਥ ਹੋ ਜਾਏਗਾ ਕਿ ਤੂੰ ਮੈਨੂੰ ਔਖੀ ਘੜੀ ਨਾ ਵੇਖਣ ਦੇਈ, ਤੇ ਜਦੋਂ ਇਹਦੇ ਅਰਥ ਕਰਾਂਗੇ ਔਖੀ ਘੜੀ ਨਾ ਦੇਖਣ ਦੇਈ, ਇਹਦੇ ਅਰਥ ਬਣ ਕੇ ਮੇਰੇ ਵਾਹਿਗੁਰੂ ਤੂੰ ਆਪਣਿਆਂ ਨੂੰ ਔਖੀ ਘੜੀ ਨਹੀਂ ਵੇਖਣ ਦਿੰਦਾ, ਔਖੀ ਘੜੀ ਨਾ ਦੇਖਣ ਦੇਈ, ਆਪਣਾ ਬਿਰਧ ਸੰਭਾਲੇ ਹੱਥ ਦੇ ਰਾਖੇ ਆਪਣੇ ਕੋ। ਹੁਣ ਤੱਕੋ ਹੱਥ ਦੇ ਰੱਖ ਹੈ ਜਹਾਂ ਜਹਾਂ ਖਾਲਸਾ ਜੀ ਸਾਹਿਬ, ਦਾਤਾ ਮੇਰ ਕਰੀ ਹੱਥ ਦੇ ਕੇ ਰੱਖ ਲਈ, ਤਾਂ ਤਾਂ ਰੱਖਿਆ ਰਿਆਇਤ ਹੱਥ ਤੇ ਰੱਖ ਕੇ ਆਪਣੇ ਕੋਲ ਸਾਸ ਸਾਸ ਪ੍ਰਤਪਾਲੇ। ਪਰ ਕਿਵੇਂ? ਅਗਲੀ ਗੱਲ ਕਦੀ ਨਾ ਭੁੱਲਿਓ, ਪਹਿਲਾਂ ਖਾਲਸੇ ਨੂੰ ਵਾਹਿਗੁਰੂ ਚੇਤੇ ਆਉਣਾ ਚਾਹੀਦਾ। ਅਗਲੀ ਟੋਕੇ ਪ੍ਰਭ ਸਿਉਂ ਲਾਗ ਰਹੋ ਮੇਰਾ ਚੀਤ ਵਾਹਿਗੁਰੂ 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 ਚੇਤਾ ਵੈ, ਪ੍ਰਭ ਸਿਉਂ ਲਾਗ ਰਹੋ ਮੇਰਾ ਚੀਤ, ਆਦ ਅੰਤ ਪ੍ਰਭ ਸਦਾ ਸਹਾਈ ਧੰਨ ਹਮਾਰਾ, ਮੀਤ ਮੈਨੂੰ ਰੱਖਣ ਵਾਲਾ ਮੇਰਾ ਦਾਤਾ ਹੈ। ਸਾਹਿਬ ਕਹਿੰਦੇ ਨੇ ਜਿੱਥੇ ਖਾਲਸਾ ਜੀ ਸਾਹਿਬ ਹੋਵੇ ਉੱਥੇ ਮੇਰਾ ਮਾਲਕ ਆਪ ਰੱਖਿਆ ਕਰਦਾ, ਤੇ ਖਾਲਸਾ ਜੀ ਸਾਹਿਬ ਦਾ ਸਤਿਕਾਰ ਕਦੀ ਗੁਰੂ ਕਲਗੀਧਰ ਜੀ ਦੀ ਨਜ਼ਰ ਵਿੱਚ ਤੱਕੋ। ਮੈਂ ਬੇਨਤੀ ਕਈ ਵਾਰੀ ਕਰਨਾ ਹੁੰਦਾ ਕਿ ਅੱਲਾ ਯਾਰ ਖਾਂ ਜੋਗੀ ਨੇ ਇੱਕ ਸ਼ਬਦ ਬੜਾ ਸੋਹਣਾ ਲਿਖਿਆ ਸੀ। ਉਹਨੇ ਜਦੋਂ ਗੰਜੇ ਸ਼ਹੀਦਾਂ ਵਿੱਚ ਚਮਕੌਰ ਦੀ ਗੜੀ ਵਿੱਚ ਰਾਤ ਨੂੰ ਬਾਹਰ ਨਿਕਲਦੇ ਨੇ, ਕਈ ਵਾਰੀ ਉਹ ਸਾਂਝ ਆਪ ਨਾਲ ਪਾਈਏ। ਅੱਜ ਬੇਨਤੀ ਕਰਾਂ, ਸਿੱਖ ਪੁੱਛਦੇ ਨੇ ਕਿ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਦੇਖ ਕੇ ਕਿ ਕਦੀ ਸਿੱਖਾਂ ਦੇ ਸਾਫੇ ਝਾੜ ਕੇ ਸਿਰ ਢੱਕਦੇ ਨੇ, ਕਦੀ ਹਜ਼ੂਰ ਕਿਰਪਾਲੂ ਜੀ ਉਹਨਾਂ ਦੇ ਮਸਤਕ ਤੇ ਹੱਥ ਰੱਖਦੇ ਨੇ, ਕਦੀ ਹੱਥਾਂ ਨੂੰ ਦੇਖ ਕੇ ਚੁੰਮਦੇ ਨੇ, ਕਦੀ ਖਾਲਸਾ ਜੀ ਸਾਹਿਬ ਦੇ ਪੈਰਾਂ ਨੂੰ ਦੇਖ ਕੇ ਪੈਰਾਂ ਨੂੰ ਘੁੱਟ ਕੇ ਪਕੜ ਲੈਂਦੇ ਨੇ। ਗੁਰੂ ਕੇ ਸਿੱਖਾਂ ਦੇ ਗੁਰੂ ਦੀ ਨਜ਼ਰ ਵਿੱਚ ਸਿੱਖ ਦੀ ਕਿੰਨੀ ਕੁ ਕੀਮਤ ਹੈ। ਮੈਂ ਕਹਿੰਦਾ ਹਰ ਇਸਤਰੀ ਨੂੰ, ਦੇਖੋ ਜਿਹੜਾ ਸ਼ਬਦ ਮੈਂ ਕਹਿਣ ਲੱਗਾ, ਹਰ ਇਸਤਰੀ ਨੂੰ ਸਭ ਤੋਂ ਵਿਆਹ ਵੱਧ ਪਿਆਰ ਆਪਣੇ ਉਧਰ ਵਿੱਚ ਪਲਦਾ ਹੋਇਆ ਆਪਣਾ ਬੱਚਾ ਹੁੰਦਾ ਹੈ। ਹਰ ਯਤਨ ਕਰਦੀ ਹੈ ਕਿ ਮੇਰੇ ਉਧਰ ਵਿੱਚ ਪਲਦੇ ਕੋਈ, ਮੇਰੇ ਕੁੱਖ ਵਿੱਚ ਪਲਦੇ ਕੋਈ ਬੱਚੇ ਨੂੰ ਸੇਕ ਨਾ ਲੱਗੇ। ਤੇ ਧੰਨ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਜੇ ਤੂੰ ਇਹ ਪੁੱਛਣਾ ਚਾਹੁੰਦਾ ਖਾਲਸਾ ਜੀ ਸਾਹਿਬ ਨੂੰ ਗੁਰੂ ਕਿੰਨਾ ਪਿਆਰ ਕਰਦਾ, ਕਹਿਣ ਲੱਗੇ ਇੰਨਾ ਪਿਆਰ ਕਰਦੇ ਜਿਵੇਂ ਮਾਂ ਆਪਣੇ ਗਰਭ ਵਿੱਚ ਬੱਚੇ ਨੂੰ ਪਿਆਰ ਕਰਦੀ। ਇੰਨਾ ਪਿਆਰ ਕਿੱਥੋਂ ਮਿਲੇਗਾ? ਸ਼ਬਦ ਵਰਤੇ ਜਿਉਂ ਜਨਮੀ ਗਰਭ ਪਾਲਤੀ ਸੁੱਤ ਕੀ ਕਰ ਆਸਾ, ਵੱਡਾ ਹੋਏ ਧਨ ਖਾਤ ਦੇ ਕਰ ਭੋਗ ਬਿਲਾਸਾ। ਸ਼ਬਦ ਵਰਤੇ ਕਿ ਜਿਉਂ ਜਨਮੀ ਸੁੱਤ ਜਨ ਪਾਲਤੀ ਰੱਖੇ ਨਦਰ ਮਜ਼ਾਰ, ਅੰਤਰ ਬਾਹਰ ਦੇ ਗਰਾਸ ਖਿਨ ਖਿਨ ਪੋਚਾਰ, ਤੂੰ ਸਤਿਗੁਰ ਗੁਰ ਸਿੱਖ ਰਾਖਤਾ ਜਾਂ ਜਾਂ ਖਾਲਸਾ ਜੀ ਸਾਹਿਬ ਤਾਂ ਤਾਂ ਰਚਿਆ ਰਹਿ। ਸ਼ਬਦ ਵਰਤੇ ਤੂੰ ਸਤਿਗੁਰ ਗੁਰ ਸਿੱਖ ਰਾਖਤਾ ਹਰ ਪ੍ਰੀਤ ਪਿਆਰ। ਉਹ ਅੱਲਾ ਯਾਰ ਖਾਂ ਜੋਗੀ ਕਹਿੰਦਾ ਕਹਿੰਦਾ ਤੱਕੋ ਕਿ ਸਾਫੇ ਕਵੀ ਸਿੰਘੋ ਕੇ ਉਠਾਤੇ ਥੇ ਜ਼ਮੀਂ ਸੇ, ਖਾਲਸਾ ਜੀ ਸਾਹਿਬ ਦੀ ਰੱਖਿਆ ਕਹਿ ਕਿੰਨੀ ਕੁ ਰੱਖਿਆ ਕਰਦੇ ਨੇ। ਅੱਜ ਦੇਖੋ ਰਾਤ ਕੋ ਵੀ ਕਕਰੀਲੀ ਹੋਵੇ, ਮਿੰਟ ਮੈਂ ਦੋ ਚਾਰ ਹੀ ਲੈਣੇ ਨੇ, ਪਰ ਇੱਕ ਅੰਦਰ ਦੀ ਖੂਹ ਕੇ ਮੰਨਣੀ ਮੈਨੂੰ ਪਤਾ ਕਿਸੇ ਨੇ, ਬਾਹਰ ਨਿਕਲੇ ਆਪਣੀਆਂ ਉਹੀ ਗੱਲਾਂ ਉਹੀ ਨਫ਼ਰਤ ਉਹੀ ਸਾਡੇ ਅੰਦਰ ਦਵੈਚ ਰਹਿਣੀ ਹੈ। ਪਰ ਮੇਰੇ ਦਾਤਾ ਅਸੀਂ ਨਾਮ ਮੰਨੀਏ ਗੱਲ ਵੱਖਰੀ ਹੈ, ਪਰ ਤੇਰੇ ਘਰ ਦਾ ਹੋਕਾ ਤਾਂ ਦੇਣਾ ਚਾਹੀਦਾ ਨਾ, ਤੇਰੀ ਰਹਿਮਤ ਕਿੰਨੀ ਕੁ ਹੈ। ਹੁਣ ਕਹਿੰਦੇ ਨੇ ਸਾਹਮਣੇ ਕਵੀ ਸਿੰਘੋ ਕੇ ਉਠਾਤੇ ਥੇ ਜ਼ਮੀਂ ਸੇ, ਕੇਸ਼ ਉਸਕੇ ਝਾੜੇ ਲਿਖਾਤ ਉਸਕੀ ਜ਼ਮੀਂ ਸੇ, ਸਰ ਠੀਕ ਕੀਏ ਸਰਕੇ ਹੋਏ ਬਾਲਸ਼ੀ ਜੀ ਸੇ, ਤਰਤੀਬ ਦੀ ਹਰ ਚੀਜ਼ ਕੋ ਲਾ ਲਾ ਕੇ ਕਹੀਂ ਸੇ, ਹਾਸ਼ਾ ਕਿਸੀ ਮੁਰਸ਼ਦ ਮੇਂ ਯੇ ਅਸਿਆਰ ਨਹੀਂ ਹੈ, ਯੇ ਪਿਆਰ ਕਿਸੀ ਪੀਰ ਮੇਂ ਜਿਨਹਾਰ ਨਹੀਂ ਹੈ। ਜਿਨ ਸਿੰਘੋ ਨੇ ਖਾਲਸਾ ਜੀ ਸਾਹਿਬ ਕਿਵੇਂ ਮੇਂ, ਜਿਨ ਸਿੰਘੋ ਨੇ ਕੱਲ ਮੌਤ ਕੇ ਸਾਹਿਲ ਸਾਂ ਉਤਰਨਾ, ਕੱਲ ਸੁਬਹ ਤਾਂ ਜਿਨ ਖਾਲਸੋ ਨੇ ਜੰਗ ਮੇਂ ਮਰਨਾ, ਬਾਲੀ ਸੇ ਸ਼ਹੀਦੋ ਕੇ ਖੂਹਾ ਜਬ ਕੇ ਗੁਜ਼ਰਨਾ, ਚੂਮਾ ਕਬੀ ਖਲਕੂਮ ਦਹਨ ਚੂਮਨੇ ਬੈਠੇ ਖਾਲਸਾ ਜੀ ਸਾਹਿਬ, ਜਦੋਂ ਤੇਰੇ ਪੈਰਾਂ ਵਾਲੇ ਪਾਸੇ ਮੇਰਾ ਗੁਰੂ ਆਇਆ, ਜਬ 35 ਆਏ ਤੋ ਸਿੰਘੋ ਕੇ ਚਰਨ ਚੂਮਣੇ ਬੈਠੇ। ਉਸ ਵੇਲੇ ਸਿੱਖਾਂ ਕਿਹਾ ਸਤਿਗੁਰੂ ਅੱਜ ਸਾਡੇ ਕੋਲ ਸੇਜ ਸੋਹਣੀ ਨਹੀਂ, ਜੋ ਕੋਈ ਸਾਡੇ ਕੋਲ ਬਸਤਰ ਨੇ ਅਸੀਂ ਵਿਛਾ ਦਿੱਤੇ ਨੇ, ਕੀ ਤੁਸੀਂ ਸੋਹਣੇ ਆਸਣ ਤੇ ਪੈਣਾ ਨਹੀਂ? ਕਹਿੰਦੇ ਨੇ ਅੱਜ ਮੈਂ ਸਾਰੀ ਰਾਤ ਬਿਲਕੁਲ ਆਸਣ ਤੇ ਨਹੀਂ ਪੈਣਾ। ਪੁੱਛਿਆ ਕਿਉਂ? ਕਹਿਣ ਲੱਗੇ ਮੇਰਾ ਖਾਲਸਾ ਜੀ ਸਾਹਿਬ ਅੱਜ ਮਿੱਟੀ ਦੇ ਵਿੱਚ ਪਿਆ ਹੈ, ਜ਼ਮੀਨ ਤੇ ਪਿਆ ਹੈ। ਜੇ ਮੇਰਾ ਖਾਲਸਾ ਜੀ ਸਾਹਿਬ ਮਿੱਟੀ ਵਿੱਚ ਤੇ ਮੈਨੂੰ ਸੇਜ ਸ਼ੋਭਾ ਨਹੀਂ ਦਿੰਦੀ ਪਈ। ਉੱਥੇ ਸ਼ਬਦ ਵਰਤੇ ਨੇ ਕਿਸ ਤਰ੍ਹਾਂ ਸੇ ਚੈਨ ਆਏ ਹਮੇ ਅੱਜ ਸ਼ੈਨ ਸ਼ੀ ਪੇ ਸ਼ਾਹੀਨ ਸ਼ੀ ਪੇ, ਕਿਵੇਂ ਸਾਨੂੰ ਚੈਨ ਆ ਜਾਏ ਤਖ਼ਤ ਉੱਤੇ, ਕਿਉਂਕਿ ਲੇਟੇ ਹੋਏ ਹੈ ਖਾਲਸਾ ਜੀ ਆਜ ਜ਼ਮੀਨ ਤੇ। ਅੱਜ ਖਾਲਸਾ ਜੀ ਸਾਹਿਬ ਜ਼ਮੀਨ ਤੇ ਲੇਟੇ ਹੈ, ਤੇ ਮੈਂ ਕਹਿੰਦਾ ਸਿੱਖਾਂ ਤੇਰੀ ਰੱਖਿਆ ਗੁਰੂ ਕਰਦਾ, ਤੇ ਕਦੀ ਭੁੱਲੀ ਨਾ, ਅਰਦਾਸ ਕਰਿਆ ਕਰ ਕਿ ਜਿੱਥੇ ਜਿੱਥੇ ਤੇਰਾ ਖਾਲਸਾ ਹੋਵੇ, ਭੇਖੀ ਨਹੀਂ, ਜਾਂ ਜਾਂ ਖਾਲਸਾ ਜੀ ਸਾਹਿਬ ਤਾਂ ਤਾਂ ਰੱਖਿਆ ਰਿਆਇਤ, ਉੱਥੇ ਉੱਥੇ ਰੱਖਿਆ ਕਰੀ। ਤੇ ਕੱਲ ਮੇਰੇ ਚਿੱਤ ਵਿੱਚ ਇਹ ਗੱਲ ਆਈ ਸੀ ਕਿ ਖਾਲਸਾ ਜੀ ਸਾਹਿਬ ਤੇਰੇ ਤੇ ਕਿੰਨੀ ਕੁ ਆਸ ਰੱਖੀ, ਚੇਤੇ ਰੱਖੀ ਤੂੰ ਖਤਮ ਕੋ ਨਹੀਂ ਹੋਣਾ। ਇਹ ਗੱਲ ਵੱਖਰੀ ਕਿ ਪੂਰਾ ਹੱਲਾ ਪੂਰਾ ਜ਼ੋਰ ਲੱਗਾ ਪਿਆ ਹਰ ਪਾਸਿਓਂ ਵੀ ਇਹਦਾ ਸਰਬਨਾਸ਼, ਇਹਨੂੰ ਖਤਮ ਕਰ ਦਈਏ। ਪਰ ਇਹ ਗੱਲ ਕਦੀ ਨਾ ਭੁੱਲਿਓ ਅਸੀਂ ਉਦਣ ਵੀ ਗੀਤ ਗਾਏ ਸਨ ਜਿੱਦਣ ਸਾਡੇ ਘਰ ਦੀਵਾ ਬਾਲਣ ਵਾਲਾ ਵੀ ਕੋਈ ਨਹੀਂ ਸਨ, ਸਾਡੀਆਂ ਮਾਈਆਂ ਮਰ ਬੀਬੀਆਂ ਰਾਤ ਨੂੰ ਗਾਉਂਦੀਆਂ ਸਨ ਮੰਨੂ ਸਾਦੀ ਦਾਤਰੀ, ਅਸੀਂ ਮੰਨੂ ਦੇ ਸੋਏ, ਜਿਉਂ ਜਿਉਂ ਮੰਨੂ ਵੱਢਦਾ ਸੀ ਦੂਣ ਸਵਾਣੀ ਹੋਏ। ਉੱਥੇ ਦੇਖੋ ਖਾਲਸਾ ਜੀ ਸਾਹਿਬ ਦੀ ਕਿੰਨੀ ਕੁ ਲੰਮੀ ਖੋਂਦ ਹੈ। ਹਜ਼ੂਰ ਨੇ ਜ਼ਫਰਨਾਮੇ ਵਿੱਚ ਇੱਕ ਸ਼ੇਰ ਕਿਹਾ, ਉਹ ਕਹਿ ਕੇ ਸਮਾਪਤੀ ਕਰਨੀ ਹੈ। ਕਹਿਣ ਲੱਗੇ ਔਰੰਗਜ਼ੇਬ, ਚੂੰ ਛੱਡ ਕੇ ਚੂੰ ਛੱਡ ਕੇ ਚੂੰ ਬਚਗਾ ਕੁਛ ਤੈ ਚਾਰ, ਚਿਹਾ ਛੁੱਧ ਕੇ ਚੂੰ ਬਚਗਾ ਕੁਛ ਤੈ ਚਾਰ, ਕੀ ਹੋਇਆ ਮੇਰੇ ਚਾਰ ਬੱਚਿਆਂ ਨੂੰ ਕੋਹ ਕੇ ਮਾਰ ਦਿੱਤਾ। ਪਰ ਤੈਨੂੰ ਪਤਾ ਨੀ ਮੇਰੇ ਖਾਲਸਾ ਜੀ ਸਾਹਿਬ ਨੇ ਅਜੇ ਰਹਿਣਾ। ਚਿਹਾ ਛੁੱਧ ਕੇ ਚੂੰ ਬਚਗਾ ਕੁਛ ਤੈ ਚਾਰ, ਕਿ ਬਾਕੀ ਬੇਮਾ ਦਸਤ ਪੇਕੀ ਦਾ ਮਾਰ, ਅਜੇ ਤੇ ਕੁੰਡਲੀਆ ਸੱਪ ਬੈਠਾ, ਇੱਥੇ ਸੱਪਦਾਰ ਦੂਜੇ ਪਾਸੇ ਨੀ ਲੈਣਾ। ਕਹਿਣ ਲੱਗੇ ਅਜੇ ਤਾਂ ਮੇਰਾ ਖਾਲਸਾ ਜੀ ਸਾਹਿਬ ਬੈਠਾ ਹੈ। ਜਿੰਨੀ ਦੇਰ ਤੱਕ ਮੇਰਾ ਖਾਲਸਾ ਜੀ ਸਾਹਿਬ ਹੈ, ਚਾਰ ਚੰਗਿਆੜੀਆਂ ਬੁਝਾ ਦਿੱਤੀਆਂ ਤਾਂ ਕੀ ਹੋਇਆ, ਖਾਲਸਾ ਜੀ ਸਾਹਿਬ ਤੇਰੇ ਸਲਤਨੇ ਵਿੱਚ ਅੱਗ ਦਾ ਭਾਂਬੜ ਬਾਲਦਾ ਹੈ। ਚਾਹ ਸ਼ੁੱਧ ਕਿ ਚੂੰ ਬਚਗਾ ਕੁਛ ਤੈ ਚਾਰ, ਕਿ ਬਾਕੀ ਬੇਮਾ ਦਸਤ ਪੇਚੀ ਦਾ ਮਾਰ, ਤੇ ਅਗਲਾ ਸ਼ਬਦ ਵਰਤਿਆ। ਕਹਿਣ ਲੱਗੇ ਹੇ ਮੇਰੇ ਮਾਲਕ ਜੀ, ਕੇਵਲ ਇੱਥੇ ਬਸ ਨਹੀਂ, ਰੱਬ ਨੂੰ ਵੀ ਸੰਬੋਧਨ ਕੀਤਾ ਤੇ ਔਰੰਗਜ਼ੇਬ ਨੂੰ ਕਹਿਣ ਲੱਗੇ, ਚੇ ਮਰਦੀ ਕੇ ਅਗਰ ਖਮੋਸ਼ਾ ਕੁਨੀ, ਅਚਾਰ ਕੁ ਚੰਗਿਆੜੀਆਂ ਖਮੋਸ਼ ਕਰਕੇ ਬੜੇ ਤੂੰ ਉੱਚੀ ਸਾਰੀ ਲੋਕਾਂ ਨੂੰ ਕਹਿਣਾ, ਸਭ ਕੁਝ ਬੁਝਾ ਦਿੱਤਾ, ਪਰ ਖਾਲਸਾ ਜੀ ਸਾਹਿਬ ਕੋਈ ਨਹੀਂ ਬੁਝਿਆ। ਕਿ ਆਤਿਸ਼ ਦਮਾ ਰਾ ਫਰੋਜ਼ਾ ਕੁਨੀ, ਅਜੇ ਤਾਂ ਏਡਾ ਵੱਡਾ ਭਾਂਬੜ ਬਲਣਾ ਸੱਜਣਾ, ਜਿਹਦੇ ਤੋਂ ਤੂੰ ਸੜ ਕੇ ਬਿਲਕੁਲ ਸਵਾਹ ਹੋ ਜਾਣਾ। ਗੁਰੂ ਕੇ ਸਿੱਖੋ, ਇੱਕ ਅੰਦਰੋਂ ਅਰਦਾਸ ਕਰੋ, ਦਾਤਾ ਸਾਨੂੰ ਗੁਰ ਭਾਈਆਂ ਨੂੰ ਪਿਆਰ ਦੇ ਦੇ, ਸਾਡੇ ਅੰਦਰ ਨੂੰ ਖਾਲਸਾ ਜੀ ਸਾਹਿਬ ਦਾ ਅਦਬ ਕਰਨ ਦੀ ਜਾਚ ਦੇ ਦੇ, ਤੇ ਫਿਰ ਅਸੀਂ ਰੋਜ਼ ਕਿਹਾ ਕਰੀਏ ਕਿ ਜਹਾਂ ਜਹਾਂ ਖਾਲਸਾ ਜੀ ਸਾਹਿਬ ਮੇਰ ਕਰੀ, ਤਹਾਂ ਤਹਾਂ ਰੱਖਿਆ ਰਿਆਇਤ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ। ਕੱਲ ਨੂੰ ਅਗਲੀ ਤਰਤੀਬ ਕੀ? ਅੱਜ ਤੱਕ ਪੜ੍ਹਿਆ ਕਿ ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰੱਖਿਆ ਰਿਆਇਤ।